दंडौत बंदन अनिकवार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु हरगोविंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि सतगुरु हरगोविंद सच्चे पातशाह जी व्यासा दे वल जा रहे ने रोहेले पिंड दे वल जान तो पहला सतगुरु हरगोविंद सच्चे पातशाह जी ने पैंदे खां नूं कुछ सिख्यावां दित्तियां ने। पैंदे खां कहिंदा सच्चे पातशाह तुहाडे प्रताप दे नाल मैनूं किसे दा कोई डर नहीं है, मैं किसे भी वैरी तो नहीं डरदा। कल इथों तक कथा पहुंची सी, अज इथों अगे मैं प्रारंभ करदा। गयो अपने साधन मजारा बेवद विलास करे मिल दारा। ग्रंथाकार भाई संतोख सिंह जी लिखदे ने सतगुरां दे कहण दे उत्ते पैंदे खां अपने घर दे विच रहण दे वास्ते राजी हो गया, सतगुरां नूं नमस्कार करके अपने घर दे विच चलिया गया। श्री हर गोबिंद चढ़े तुरंग दुंदव बजे यादक तुन संग। सतगुरु हरगोविंद सच्चे पातशाह जी ने घोड़े दी सवारी कीती, दूसरे पासे उच्ची धुनी दे नाल उच्ची आवाज दे नाल नगारा वजाया। मनो बिदत ही विजय बतावे हने चोबे म शब्द उठावे। ग्रंथाकार भाई संतोख सिंह जी लिखदे ने कि जदों चोबदार ने नगारे दे उत्ते चोट लाई ते उहदा शब्द इस तरह प्रकाशमान होया है, इस तरह गूंजया है कि मानो जित दा जिवें उसने प्रगटावा कीता हो। सुपाट अरूढ़ हयन पर पए कसी तुफंग त्यार कर लए। सारे दे सारे सतगुरां दे शस्त्रधारी योधे त्यार बार त्यार होए ने, बंदूकां नूं उन्हां ने त्यार करके हथां दे विच फड़ लिया। सत गुर प्रेरत चलियो तुरंग जन गमनत उठ गंग तरंग। सतगुरु हरगोविंद सच्चे पातशाह जी ने अपने घोड़े नूं प्रेरिया है, उस नूं चलाया है ते घोड़ा इस तरीके दे नाल चलदा जांदा है जिस तरह के गंगा दियां लहरां कदे उत्ते ते कदे थल्ले हुंदियां। सावन दुती दिवस सोर गुरु एक मास बस गमने गुरु। ग्रंथाकार भाई संतोख सिंह जी लिखदे ने के सावन दुती दिवस गुर सुरु कहन तो पावे है दो सावन सी और वीरवार दा दिन सी, एक मास बस गमने गुरु एक महीना सतगुरु हरगोविंद सच्चे पातशाह जी ने करतारपुर दे विच बतीत कीता ते फिर उस दिन चले। श्री करतारपुरा तब चाले ਤੁਰ ਕਬਿਨਾਸਣ ਚਹਿਤ ਬਿਸਾਲੇ। ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਰਕਾਂ ਦਾ ਖਾਤਮਾ ਕਰਨਾ ਚਾਹੁੰਦੇ ਨੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਤੋਂ ਬਾਹਰ ਨਿਕਲ ਤੁਰੇ। ਆਗੇ ਮਿਲੇ ਸ਼ਗਨ ਸ਼ੁਭ ਹੋਤ, ਰਿਪ ਨਾਸ਼ਨ ਗੁਰ ਬਿਜੈ ਅਦੋਤ। ਅੱਗੋਂ ਇਸ ਤਰ੍ਹਾਂ ਦੇ ਸੋਹਣੇ ਸ਼ਗਨ ਹੋਏ ਨੇ, ਰਿਪ ਨਾਸ਼ਨ ਗੁਰ ਬਿਜੈ ਅਦੋਤ। ਜੋ ਸ਼ਗਨ ਵੈਰੀਆਂ ਨੂੰ ਨਾਸ਼ ਕਰਨ ਵਾਲੇ ਤੇ ਗੁਰੂ ਜੀ ਦੀ ਜਿੱਤ ਦੇ ਸੂਚਕ ਨੇ, ਉਹ ਸ਼ਗਨ ਉਸ ਵੇਲੇ ਹੋਏ। ਮਿਲੀ ਜੋਖਤਾ ਬਾਲਕ ਗੋਦ, ਹੁਤੀ ਸੁਹਾਗਣ ਸਹਿਤ ਪ੍ਰਮੋਦ। ਕਿਸ ਤਰ੍ਹਾਂ ਦੇ ਚੰਗੇ ਸ਼ਗਨ ਹੋਏ ਨੇ, ਉਹਨਾਂ ਦਾ ਹਵਾਲਾ ਦਿੱਤਾ ਹੈ ਕਵੀ ਸੰਤੋਖ ਸਿੰਘ ਜੀ ਨੇ। ਕਹਿੰਦੇ ਨੇ ਕਿ ਅੱਗੋਂ ਇੱਕ ਐਸੀ ਔਰਤ ਦੇਖੀ ਹੈ ਜਿਹੜੀ ਕਿ ਸੁਹਾਗਵਾਨ ਹੈ, ਜਿਹੜੀ ਸੁਹਾਗਣ ਔਰਤ ਹੈ ਤੇ ਜਿਹਦੀ ਗੋਦੀ ਦੇ ਵਿੱਚ ਬੱਚਾ ਚੁੱਕਿਆ ਹੋਇਆ। ਸੁਰਬੀ ਬਤਸ ਚੁੰਘਾਵਤ ਠਾਂਡੀ, ਚਾਟਤ ਹਿਰਦੈ ਪ੍ਰੀਤ ਬਹੁ ਬਾਡੀ। ਜਦੋਂ ਥੋੜਾ ਜਿਹਾ ਹੋਰ ਅੱਗੇ ਗਏ, ਅੱਗੇ ਇੱਕ ਐਸੀ ਗਊ ਨੂੰ ਵੇਖਿਆ ਹੈ ਜਿਸ ਗਊ ਦੇ ਦੁੱਧ ਨੂੰ ਉਸਦਾ ਵੱਛਾ ਚੁੰਘ ਰਿਹਾ ਹੈ ਤੇ ਉਹ ਆਪਣੇ ਛੋਟੇ ਵੱਛੇ ਨੂੰ ਆਪਣੀ ਜੀਭ ਦੇ ਨਾਲ ਚੱਟਦੀ। ਸੁੰਦਰ ਗਾਉਣ ਪਾਉਣ ਤਬ ਕੀਨ, ਮ੍ਰਿਗਨ ਸੁਮਾਲ ਦਾਹਨੇ ਲੀਨ। ਇਸ ਤੋਂ ਇਲਾਵਾ ਬਹੁਤ ਹੀ ਸੁੰਦਰ ਜਿਹੜੀ ਸੁਹਾਵਣੀ ਹਵਾ ਹੈ ਉਹਨੇ ਚੱਲਣਾ ਸ਼ੁਰੂ ਕੀਤਾ ਹੈ। ਜਦੋਂ ਥੋੜਾ ਜਿਹਾ ਅੱਗੇ ਗਏ ਤੇ ਮਿਰਗਾਂ ਦੀ ਹਿਰਨਾਂ ਦੀ ਜਿਹੜੀ ਕਤਾਰ ਹੈ ਉਸ ਕਤਾਰ ਨੇ ਸੱਜਾ ਪਾਸਾ ਲਿਆ। ਮ੍ਰਿਦਲ ਸ਼ਬਦ ਕੋ ਕਰੈ ਬਿਹੰਗ, ਜੇ ਸ਼ੁਭ ਹੋਤ ਪਾਏ ਸੁਖ ਅੰਗ। ਬੜੇ ਮਿੱਠੇ ਮਿੱਠੇ ਸ਼ਬਦਾਂ ਦੇ ਨਾਲ ਜਿਹੜੇ ਪੰਛੀ ਨੇ ਉਹ ਬੋਲਦੇ ਨੇ, ਜਿਨ੍ਹਾਂ ਦੀ ਆਵਾਜ਼ ਨੂੰ ਸੁਣ ਕੇ ਸਾਰਿਆਂ ਦੇ ਮਨ ਦੇ ਵਿੱਚ ਆਨੰਦ ਪੈਦਾ ਹੁੰਦਾ। ਦੁੰਦਬ ਬਾਜਤ ਮਾਰਗ ਚਾਲੇ, ਮਿਲੇ ਗ੍ਰਾਮ ਕੇ ਮਾਨਵ ਜਾਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਅੱਗੇ ਦੀ ਅੱਗੇ ਚਲੇ ਜਾ ਰਹੇ ਨੇ, ਨਾਲ ਦੀ ਨਾਲ ਨਗਾਰਾ ਵੱਜਦਾ ਜਾਂਦਾ। ਲਾਗੇ ਲਾਗੇ ਦੇ ਜਿਹੜੇ ਪਿੰਡਾਂ ਦੇ ਮਨੁੱਖ ਨੇ ਉਹ ਬਹੁਤ ਸਾਰੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਆਉਂਦੇ ਨੇ।
ਅਰਪੈ ਭੇਟ ਧਾਏ ਕਰ ਆਗੇ, ਪਦ ਅਰ ਬਿੰਦ ਛੁਵੈ ਵੱਡ ਭਾਗੇ।
ਸਾਰੇ ਦੇ ਸਾਰੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀਆਂ ਭੇਟਾਵਾਂ ਨੂੰ ਅਰਪਣ ਕਰਦੇ ਨੇ ਤੇ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਵੱਡੇ ਭਾਗਾਂ ਵਾਲੇ ਛੋਂਦੇ ਨੇ, ਨਮਸਕਾਰ ਕਰਦੇ ਨੇ।
ਹੇਰ ਹੇਰ ਸੁਧ ਸਵਣ ਸੁਣਾਵੈ, ਵੱਡੋ ਲਾਭ ਲਖ ਦੌਰਤ ਆਵੈ।
ਜਿਹੜਾ ਵੀ ਸਤਿਗੁਰਾਂ ਦਾ ਦਰਸ਼ਨ ਕਰਕੇ ਜਾਂਦਾ ਹੈ ਉਹ ਦੂਸਰਿਆਂ ਨੂੰ ਜਾ ਕੇ ਖਬਰ ਦਿੰਦਾ ਹੈ, ਨਾਲੇ ਕਹਿੰਦਾ ਹੈ ਕਿ ਸਤਿਗੁਰਾਂ ਦੇ ਦਰਸ਼ਨਾਂ ਦਾ ਬਹੁਤ ਵੱਡਾ ਲਾਭ ਹੁੰਦਾ ਹੈ, ਇਸ ਕਰਕੇ ਦੂਜਿਆਂ ਨੂੰ ਕਹਿੰਦਾ ਹੈ ਕਿ ਤੁਸੀਂ ਵੀ ਜਾ ਕੇ ਦਰਸ਼ਨ ਕਰੋ। ਇਸ ਤਰੀਕੇ ਦੇ ਨਾਲ ਦੌੜ ਦੌੜ ਕੇ ਸਾਰੇ ਦੇ ਸਾਰੇ ਆਉਂਦੇ ਨੇ।
ਖੁਸ਼ੀ ਕਰਤ ਗਮ ਅਨੰਤ ਕਿਰਪਾਲਾ, ਉਲੰਘੇ ਇਸ ਬਿਦ ਪੰਥ ਬਿਸਾਲਾ।
ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਬਹੁਤੇ ਸਾਰਿਆਂ ਨੂੰ ਦਰਸ਼ਨ ਦਿੱਤਾ ਹੈ, ਉਹਨਾਂ ਦੇ ਉੱਤੇ ਖੁਸ਼ੀ ਕੀਤੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਦੇ ਸਾਰੇ ਰਸਤੇ ਨੂੰ ਤੈਅ ਕੀਤਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਨਦੀ ਬਿਪਾਸਾ ਤੀਰ ਪਰ ਥਿਰ ਗਰੀਬ ਨਿਵਾਜ, ਚਲਤ ਪ੍ਰਵਾਹ ਸਬੇਗ ਜਲ ਖਰੇ ਦੇਖ ਬੇਕਾਜ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਚਲਦਿਆਂ ਚਲਦਿਆਂ ਆਖਰਕਾਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਿਆਸਾ ਦਰਿਆ ਦੇ ਕਿਨਾਰੇ ਤੇ ਰੁਕ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਗਰੀਬ ਨਿਵਾਜ ਨੇ ਉਹ ਕੰਢੇ ਤੇ ਖਲੋ ਕੇ ਉਹ ਜਿਹੜਾ ਪਾਣੀ ਵਿਆਸਾ ਦਰਿਆ ਦੇ ਵਿੱਚ ਵਗ ਰਿਹਾ ਸੀ ਉਸ ਦੇ ਪ੍ਰਵਾਹ ਨੂੰ ਵੇਖਣ ਲੱਗੇ। ਦੇਸ਼ ਜੋ ਦੁਆਬੇ ਕੋ ਤਟ ਨੀਵਾ ਮਦਰ ਦੇਸ ਤਟ ਉਚੋ ਥੀਵਾ। ਕਿਨਾਰੇ ਤੇ ਖਲੋ ਕੇ ਸਤਿਗੁਰਾਂ ਨੇ ਕੀ ਦੇਖਿਆ ਹੈ, ਜਿਹੜਾ ਦੁਆਬੇ ਵਾਲੇ ਪਾਸੇ ਦਾ ਕਿਨਾਰਾ ਹੈ ਉਹ ਥੋੜਾ ਨੀਵਾਂ ਲੱਗਦਾ ਹੈ, ਤੇ ਜਿਹੜਾ ਮੱਧਰ ਦੇਸ਼ ਦਾ ਭਾਵ ਕੇ ਮਾਝੇ ਦਾ ਇਲਾਕਾ ਹੈ ਉਹ ਇਸ ਪਾਸੇ ਨਾਲੋਂ ਉੱਚਾ ਦਿਸਦਾ।
ਕਰਤ ਵਿਭਾਗ ਪ੍ਰਵਾਹ ਚਲੰਤਾ ਦੋਹ ਦੇਸ਼ ਤਟ ਦੇ ਦੇਸ਼ ਕਰੰਤਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਉਹ ਦਰਿਆ ਦਾ ਪ੍ਰਵਾਹ ਦੋਵਾਂ ਪਾਸਿਆਂ ਨੂੰ ਵਿਭਾਗ ਦੇ ਵਿੱਚ ਕਰਦਾ ਹੈ, ਭਾਵ ਕਿ ਵਿਚਕਾਰ ਦੀ ਦਰਿਆ ਲੰਘਦਾ ਹੈ, ਇੱਕ ਕਿਨਾਰਾ ਦੁਆਬੇ ਵਾਲੇ ਪਾਸੇ ਹੈ, ਦੂਸਰਾ ਕਿਨਾਰਾ ਮਾਝੇ ਵਾਲੇ ਪਾਸੇ ਹੈ, ਇਹ ਦੋਵਾਂ ਇਲਾਕਿਆਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਦੋ ਦੇਸ਼ਾਂ ਦੇ ਵਿੱਚ ਉਹ ਵੰਡ ਰਿਹਾ ਹੋਵੇ।
ਤੀਰ ਪਾਰ ਕੋ ਯੂਚੇ ਹੇਰੇ ਕੇਵਟ ਆਵਾ ਤਰ ਤਿਸ ਬੇਰੇ।
ਜਿਹੜਾ ਪਾਰਲਾ ਕਿਨਾਰਾ ਹੈ ਉਹ ਸਤਿਗੁਰਾਂ ਨੇ ਉੱਚਾ ਦੇਖਿਆ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਹੁਣ ਇਸ ਪਾਸੇ ਤੋਂ ਦਰਿਆ ਨੂੰ ਲੰਘ ਕੇ ਦੂਸਰੇ ਪਾਰ ਜਾਣਾ ਚਾਹੁੰਦੇ ਨੇ, ਇਸ ਕਰਕੇ ਉਸ ਵੇਲੇ ਬੇੜੀ ਵਾਲੇ ਮਲਾਹ ਨੂੰ ਬੁਲਾਇਆ ਗਿਆ।
ਨੌਕਾ ਗਣ ਕੋ ਤੂਰਨ ਲਿਆਏ ਹੱਥ ਬੰਦ ਬਹੁ ਬਿਨੇ ਲਾਏ।
ਕਿਉਂਕਿ ਸਤਿਗੁਰਾਂ ਦੇ ਨਾਲ ਬਹੁਤ ਸਾਰੇ ਉਹਨਾਂ ਦੇ ਯੋਧੇ ਸਨ, ਇਸ ਕਰਕੇ ਬਹੁਤੀਆਂ ਸਾਰੀਆਂ ਬੇੜੀਆਂ ਉਸ ਵੇਲੇ ਕਿਨਾਰੇ ਦੇ ਉੱਤੇ ਲਿਆਂਦੀਆਂ ਗਈਆਂ ਨੇ। ਮਲਾਵਾਂ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਹੱਥ ਜੋੜ ਕੇ ਬੇਨਤੀ ਕੀਤੀ।
ਚੜ ਤਰਨੀ ਪਰ ਪਾਰ ਪਰੇ ਹੈ ਤਟ ਉਚੋ ਪਰ ਜਾਏ ਖਰੇ ਹੈ।
ਇਸੇ ਤਰੀਕੇ ਦੇ ਨਾਲ ਦਰਿਆ ਤੋਂ ਪਾਰ ਲੰਘੇ ਨੇ, ਪਾਰਲੇ ਕਿਨਾਰੇ ਦੇ ਉੱਤੇ ਇੱਕ ਉੱਚੀ ਜਗ੍ਹਾ ਤੇ ਜਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਖੜੇ ਹੋ ਗਏ।
ਅਪਰ ਸੁਪਟ ਜੇ ਹੈ ਸੁਮਦਾਏ ਕਰੇ ਪਾਰ ਸਭ ਤਰੀ ਚੜਾਏ।
ਇੱਕ ਪਾਸੇ ਸਤਿਗੁਰਾਂ ਨੇ ਦਰਿਆ ਨੂੰ ਪਾਰ ਕੀਤਾ ਹੈ ਬੇੜੀ ਦੇ ਰਾਹੀਂ, ਤੇ ਦੂਸਰੇ ਪਾਸੇ ਸਤਿਗੁਰਾਂ ਦੇ ਜਿੰਨੇ ਵੀ ਸ਼ਸਤਰਧਾਰੀ ਯੋਧੇ ਸਨ ਉਹ ਵੀ ਸਾਰੇ ਦੇ ਸਾਰੇ ਬੇੜੀਆਂ ਦੇ ਵਿੱਚ ਸਵਾਰ ਹੋ ਕੇ ਦਰਿਆ ਤੋਂ ਪਾਰ ਲੰਘੇ।
ਹੈ ਅਰੋਹ ਗੁਰੂ ਤੈ ਫਿਰੇ ਚੌਂਦਿਸ਼ ਤੇ ਥਲ ਦੇਖਣ ਕਰੇ।
ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕੀਤੀ ਹੈ ਤੇ ਚਾਰੇ ਪਾਸੇ ਹਰ ਇੱਕ ਜਗ੍ਹਾ ਦੇ ਉੱਤੇ ਜਾ ਕੇ ਜਗ੍ਹਾ ਦੀ ਪਰਖ ਕਰਨ ਲੱਗੇ।
ਸਲਤਾ ਤਟ ਪਰ ਉਚੋ ਥੇ ਬੈਠੇ ਬਹੁ ਬਹਾਰ ਕੋ ਦੇਹੇ।
ਕਵੀ ਜੀ ਲਿਖਦੇ ਨੇ ਕਿ ਦਰਿਆ ਤੋਂ ਲਾਗੇ ਹੀ ਇੱਕ ਬਹੁਤ ਵੱਡਾ ਥੇ ਸੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਹਾਰ ਨੂੰ ਦੇਖਣ ਦੇ ਵਾਸਤੇ ਉਸ ਟਿੱਬੇ ਤੇ ਜਾ ਕੇ ਬਹਿ ਗਏ।
ਇੱਕ ਦਿਸ਼ ਬਸੈ ਲੋਕ ਕੁਛ ਥੋਰੇ ਅਪਰ ਥੇ ਸੁਣੋ ਤ੍ਰੈ ਉਰੇ।
ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਲੰਮਾ ਚੌੜਾ ਉਹ ਥੇ ਸੀ, ਜਿਸ ਥੇ ਦੇ ਇੱਕ ਪਾਸੇ ਥੋੜੇ ਜੇ ਲੋਕ ਵਸਦੇ ਸਨ ਤੇ ਬਾਕੀ ਤਿੰਨਾਂ ਪਾਸਿਆਂ ਤੋਂ ਉਹ ਜਿਹੜਾ ਥੇ ਸੀ ਉਹ ਸੁਣਨਾ ਹੀ ਪਿਆ ਸੀ।
ਪੁਰ ਕੇ ਬਸਨ ਉਚਤ ਲੱਖ ਥਾਨਾ ਹਿਰਦੈ ਮਨੋਰਥ ਏਵ ਉਠਾਨਾ।
ਕਵੀ ਜੀ ਲਿਖਦੇ ਨੇ ਕਿ ਇੱਕ ਨਗਰੀ ਵਸਾਉਣ ਦੇ ਵਾਸਤੇ ਉਸ ਜਗ੍ਹਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੰਗਾ ਜਾਣਿਆ ਹੈ, ਇਸ ਕਰਕੇ ਇੱਕ ਪੁਰੀ ਬਣਾਉਣ ਦਾ ਮਨੋਰ ਸਤਿਗੁਰਾਂ ਨੇ ਆਪਣੇ ਮਨ ਦੇ ਵਿੱਚ ਪੱਕਾ ਕਰ ਲਿਆ।
ਡੇਰਾ ਤਿਸੀ ਥੇ ਪਰ ਕੀਨੋ ਪਿਖਤ ਬਿਪਾਸਾ ਜਲ ਸ਼ੁਭ ਚੀਨੋ।
ਕਵੀ ਜੀ ਲਿਖਦੇ ਨੇ ਕਿ ਉਸੇ ਥੇ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਰੇ ਫੌਜ ਦੇ ਸਿਪਾਹੀਆਂ ਦੇ ਨਾਲ ਡੇਰਾ ਲਾ ਲਿਆ। ਸਤਿਗੁਰਾਂ ਨੇ ਵਿਚਾਰਿਆ ਇੱਕ ਤੇ ਚੰਗੀ ਜਗ੍ਹਾ ਹੈ ਤੇ ਦੂਸਰਾ ਬਿਆਸਾ ਦਾ ਪਾਣੀ ਵੀ ਲਾਗੇ ਚੰਗਾ।
ਉਤਰਿਓ ਦਲ ਸਭ ਗੁਰ ਕੋ ਆਏ ਜਹ ਕਹ ਤੰਬੂ ਦੀਏ ਲਗਾਏ।
ਸਤਿਗੁਰਾਂ ਦੀ ਸਾਰੀ ਫੌਜ ਨੇ ਉੱਥੇ ਡੇਰਾ ਲਾ ਲਿਆ ਹੈ, ਜਗ੍ਹਾ ਜਗ੍ਹਾ ਦੇ ਉੱਤੇ ਬਹੁਤੇ ਸਾਰੇ ਤੰਬੂ ਤਾਣ ਦਿੱਤੇ ਗਏ। ਸੁਧ ਪਾਈ ਨਰ ਜੇ ਸਭ ਗ੍ਰਾਮੋ ਆਏ ਦਰਸ ਕੀਨਸ ਅਭੀਰਾਮੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਉੱਥੇ ਪਹੁੰਚਣ ਦੀ ਜਿਹੜੀ ਖਬਰ ਹੈ ਉਹ ਜਿਹੜੇ ਲਾਗੇ ਪਿੰਡ ਦੇ ਵਿੱਚ ਰਹਿੰਦੇ ਸਨ ਉਹਨਾਂ ਨੂੰ ਪਤਾ ਲੱਗੇ।
ਦੇਖ ਦੇਖ ਗਮਨੇ ਨਿਜ ਤਾਮੋ ਤਹਾਂ ਬਸਤੇ ਇੱਕ ਕੇਰੜ ਨਾਮੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਆਪਣਿਆਂ ਘਰਾਂ ਨੂੰ ਛੱਡ ਕੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚੇ ਨੇ। ਤਹਾਂ ਬਸਤੇ ਇੱਕ ਕੇਰੜ ਨਾਮੋ। ਕਵੀ ਜੀ ਲਿਖਦੇ ਨੇ ਕਿ ਉਸ ਇਲਾਕੇ ਦੇ ਵਿੱਚ ਇੱਕ ਕੇਰੜ ਨਾਮ ਦਾ ਆਦਮੀ ਰਹਿੰਦਾ ਸੀ।
ਥੇਹ ਮਾਲ ਕੀ ਤਾਰਤ ਸੋ ਤਿਸ ਕੀ ਆਗਿਆ ਮੈਂ ਸਭ ਕੋ।
ਤੇ ਉਹ ਜਿਹੜਾ ਬਹੁਤ ਵੱਡਾ ਥੇ ਸੀ ਉਹਦੇ ਉੱਤੇ ਆਪਣੀ ਮਾਲਕੀ ਕਰਦਾ ਸੀ ਉਹ ਜਿਹੜਾ ਕੇਰੜ ਹੈ, ਭਾਵ ਕੇ ਕੇਰੜ ਇਹ ਕਹਿੰਦਾ ਸੀ ਕਿ ਮੈਂ ਇਸ ਸਾਰੇ ਥੇ ਦਾ ਮਾਲਕ ਹਾਂ, ਇਸ ਕਰਕੇ ਬਾਕੀ ਸਾਰੇ ਦੇ ਸਾਰੇ ਉਸ ਕੇਰੜ ਦੇ ਹੁਕਮ ਦੇ ਵਿੱਚ ਉਹਦੀ ਆਗਿਆ ਦੇ ਵਿੱਚ ਹੀ ਚੱਲਦੇ ਸਨ।
ਸੋਨੀ ਕਾਨ ਮੈਂ ਸੁਧ ਗੋਰੇ ਆਏ ਉੱਚੇ ਥਲ ਡੇਰਾ ਸਭ ਪਾਏ।
ਉਸ ਕੇਰੜ ਨੂੰ ਪਤਾ ਲੱਗਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਏ ਨੇ ਜਿਨ੍ਹਾਂ ਨੇ ਉੱਚੀ ਜਗ੍ਹਾ ਦੇ ਉੱਤੇ ਮੇਰੇ ਹੀ ਥੇ ਦੇ ਉੱਤੇ ਡੇਰਾ ਲਾਇਆ।
ਸੰਸੈ ਭਾਇਓ ਬਿਸਾਲ ਹਿਰਦੈ ਤੇ ਬਲਕੀ ਬਾਤ ਕਰਤ ਅਤ ਸ਼ਹਿ।
ਉਸ ਕੇਰੜ ਨੂੰ ਜਿਹਦਾ ਅਸਲ ਦੇ ਵਿੱਚ ਨਾਮ ਭਗਵਾਨ ਦਾਸ ਸੀ, ਭਗਵਾਨ ਦਾਸ ਕੇਰੜ ਉਸ ਦਾ ਪੂਰਾ ਨਾਮ ਸੀ, ਪਰ ਕਵੀ ਜੀ ਨੇ ਅਗਲਾ ਜਿਹੜਾ ਸ਼ਬਦ ਕੇਰੜ ਹੈ ਉਸ ਨੂੰ ਹੀ ਜ਼ਿਆਦਾਤਰ ਮੁੱਖ ਰੱਖਿਆ ਹੈ। ਦਰਅਸਲ ਉਹਦਾ ਨਾਂ ਸੀ ਭਗਵਾਨ ਦਾਸ ਕੇਰੜ। ਕਵੀ ਜੀ ਲਿਖਦੇ ਨੇ ਕਿ ਜਦੋਂ ਭਗਵਾਨ ਦਾਸ ਕੇਰੜ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਹਿੰਦੂਆਂ ਦੇ ਗੁਰੂ ਨੇ ਉੱਥੇ ਆਣ ਕੇ ਡੇਰਾ ਲਾ ਲਿਆ ਹੈ ਤੇ ਮਨ ਦੇ ਵਿੱਚ ਉਹਦੇ ਸ਼ੰਕਾ ਪੈਦਾ ਹੋਇਆ, ਸੋਚਦਾ ਹੈ ਬਲਕਿ ਬਾਤ ਕਰਤੇ ਅਤਿਸ਼ਾ ਹੈ, ਇਹ ਜਿਹੜਾ ਗੁਰੂ ਹੈ ਇਹ ਤੇ ਜੋਰਾਵਾਰੀ ਦੀ ਗੱਲ ਬਹੁਤ ਜ਼ਿਆਦਾ ਕਰਦਾ ਹੈ।
ਸ਼ਾਹ ਜਹਾਂ ਤੇ ਤਰਾਸ ਨ ਤਾਰਾ ਲਾਰ ਕਰ ਲਸ਼ਕਰ ਰਣ ਮੈਂ ਮਾਰਾ।
ਭਗਵਾਨ ਦਾਸ ਸੋਚਦਾ ਹੈ ਸ਼ਾਹਜਹਾਂ ਦੀ ਫੌਜ ਦੇ ਨਾਲ ਇਹ ਲੜਿਆ, ਰਤਾ ਵੀ ਬਾਦਸ਼ਾਹ ਦੇ ਡਰ ਨੂੰ ਇਹਨੇ ਨਹੀਂ ਮੰਨਿਆ ਤੇ ਬਾਦਸ਼ਾਹ ਦੀ ਵੱਡੀ ਸਾਰੀ ਫੌਜ ਦਾ ਇਹਨੇ ਖਾਤਮਾ ਕਰ ਦਿੱਤਾ।
ਇਹਾਂ ਨ ਕਰੇ ਕੁਛ ਕੀ ਉਤਪਾਤਾ ਆਇਓ ਕੌਣ ਕਾਜ ਕਿਆ ਜਾਤਾ।
ਭਗਵਾਨ ਦਾਸ ਕੇਰੜ ਸੋਚਦਾ ਹੈ ਕਿ ਇੱਥੇ ਆਣ ਕੇ ਮੇਰੇ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਉਪਦਰਵ ਪੈਦਾ ਨਾ ਕਰ ਦੇਵੇ,
ਆਇਓ ਕੌਣ ਕਾਜ ਕਿਆ ਜਾਤਾ,
ਭਾਵ ਕਿ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿਹੜਾ ਕੰਮ ਕਰਨ ਦੇ ਵਾਸਤੇ ਇੱਥੇ ਆਇਆ।
ਏਵ ਵਿਚਾਰਤ ਮੂਰਖ ਆਵਾ ਜਿਸ ਕੋ ਕਾਲ ਹੋਣ ਨਿਯਰਾਵਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਿਚਾਰਾਂ ਭਗਵਾਨ ਦਾਸ ਕੇਰੜ ਨੇ ਕੀਤੀਆਂ, ਸਤਿਗੁਰਾਂ ਵਾਲੇ ਪਾਸੇ ਮੂਰਖ ਚੱਲ ਕੇ ਆ ਗਿਆ ਹੈ। ਕਵੀ ਜੀ ਲਿਖਦੇ ਨੇ ਜਿਸ ਕੋ ਕਾਲ ਹੋਣ ਨਿਯਰਾਵਾ, ਜਿਸ ਭਗਵਾਨ ਦਾਸ ਕੇਰੜ ਦਾ ਕਾਲ ਲਾਗੇ ਆਇਆ ਹੋਇਆ ਉਹ ਸਤਿਗੁਰਾਂ ਦੇ ਵੱਲ ਆ ਗਿਆ।
ਆ ਗਏ ਗੁਰ ਟਿਗ ਲੱਗੀ ਉਹ ਦੀਵਾਨ ਬੈਠੇ ਸੁਪਾਟ ਥਿਰੇ ਸਭ ਦਾਨ।
ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੱਡੀ ਸਾਰੀ ਆਪਣੇ ਯੋਧਿਆਂ ਦੀ ਸਭਾ ਲਾ ਕੇ ਬੈਠੇ ਸਨ, ਸਾਵਧਾਨ ਜਿਹੜੇ ਸੂਰਮੇ ਨੇ ਸਤਿਗੁਰਾਂ ਦੇ ਚਾਰੇ ਪਾਸੇ ਬੈਠੇ ਸਨ।
ਕੇਰੜ ਓਰ ਗਰਬਤ ਚੱਲ ਆਇਓ ਜਰ ਓਹੇਰ ਮੂਰਖ ਦੁਖ ਪਾਇਓ।
ਕੇਰੜ ਦੇ ਮਨ ਦੇ ਵਿੱਚ ਵੱਡਾ ਹੰਕਾਰ ਸੀ ਉਸ ਥੇ ਦੀ ਮਾਲਕੀ ਦੇ ਕਾਰਨ, ਇਸ ਤੋਂ ਇਲਾਵਾ ਸਾਰੇ ਲੋਕ ਉਹਦੇ ਹੁਕਮ ਦੇ ਵਿੱਚ ਚੱਲਦੇ ਸਨ। ਜਦੋਂ ਸਤਿਗੁਰਾਂ ਦੀ ਇਸ ਤਰ੍ਹਾਂ ਦੀ ਸੋਭਾ ਕੇਰੜ ਨੇ ਵੇਖੀ ਤੇ ਬਹੁਤ ਹੀ ਜ਼ਿਆਦਾ ਮੂਰਖ ਈਰਖਾ ਦੀ ਅੱਗ ਦੇ ਨਾਲ ਸੜਿਆ।
ਆਛੀ ਰੀਤ ਨ ਬੰਧਨ ਕੀਨੀ ਨਹੀਂ ਉਪਾਇਨ ਆਗੇ ਦਿਨੀ।
ਕੋਈ ਚੰਗੇ ਤਰੀਕੇ ਦੇ ਨਾਲ ਵੱਡੇ ਸਤਿਕਾਰ ਦੇ ਨਾਲ ਉਸ ਭਗਵਾਨ ਦਾਸ ਕੇਰਨ ਨੇ ਸਤਿਗੁਰਾਂ ਨੂੰ ਨਮਸਕਾਰ ਨਾ ਕੀਤੀ ਤੇ ਨਾ ਹੀ ਕੋਈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਅਰਪਣ ਕੀਤੀ।
ਬੂਜਣ ਲੱਗਿਓ ਸੋ ਕਾਰਜ ਕੌਣ, ਨਿਕਸੇ ਬਰਖਾ ਮੇ ਤਜ ਪੌਣ।
ਆਉਂਦਿਆਂ ਸਾਰ ਕੇਰਨ ਨੇ ਸਤਿਗੁਰਾਂ ਨੂੰ ਸਵਾਲ ਕੀਤਾ ਕਿ ਕਿਹੜੇ ਕੰਮ ਦੇ ਵਾਸਤੇ ਇਨ੍ਹਾਂ ਵਰਖਾ ਦੇ ਦਿਨਾਂ ਦੇ ਵਿੱਚ ਤੁਸੀਂ ਆਪਣੇ ਘਰਾਂ ਨੂੰ ਛੱਡ ਕੇ ਨਿਕਲ ਆਏ।
ਗੁਰ ਕਹਿਓ ਥਲ ਊਚ ਨਿਹਾਰਾ, ਤਰੇ ਪ੍ਰਵਾਹ ਨਦੀ ਜਲ ਪਾਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਉੱਚੀ ਜਗ੍ਹਾ ਅਸੀਂ ਇਹਨੂੰ ਜਾਣਿਆ ਹੈ, ਥੱਲੇ ਨਦੀ ਦਾ ਪ੍ਰਵਾਹ ਦਰਿਆ ਦਾ ਸੋਹਣਾ ਵਗਦਾ ਹੈ, ਇਸ ਬਹਾਰ ਨੂੰ ਵੇਖਣ ਦੇ ਵਾਸਤੇ ਅਸੀਂ ਆਏ।
ਕੇਤਕ ਦਿਨ ਠਹਿਰੈ ਇਸ ਥਾਨ, ਖੇਲ ਬ੍ਰਿਤੀ ਅਖੇਰ ਮਹਾਨ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਥੋੜੇ ਦਿਨ ਇਸ ਜਗ੍ਹਾ ਤੇ ਅਸੀਂ ਰੁਕਾਂਗੇ, ਇੱਥੇ ਸ਼ਿਕਾਰ ਖੇਡਾਂਗੇ ਔਰ ਇਸ ਬਹਾਰ ਦਾ ਆਨੰਦ ਲਵਾਂਗੇ।
ਬਿਨ ਕਰ ਦਮ ਆਵਣੀ ਤਲ ਜਾਣਾ, ਇਸ ਕਾਰਨ ਹਮ ਆਵਣ ਠਾਣਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਇੱਥੇ ਮੀਂਹ ਤੇ ਪੈਂਦਾ ਹੈ ਪਰ ਇੱਥੇ ਚਿੱਕੜ ਜ਼ਿਆਦਾ ਨਹੀਂ ਹੁੰਦਾ, ਇਸ ਕਰਕੇ ਚਿੱਕੜ ਤੋਂ ਬਗੈਰ ਜਗ੍ਹਾ ਹੈ, ਇਸ ਜਗ੍ਹਾ ਨੂੰ ਅਸੀਂ ਚੰਗਾ ਜਾਣਿਆ ਹੈ, ਇਸ ਕਰਕੇ ਅਸੀਂ ਇੱਥੇ ਪਹੁੰਚੇ।
ਸੁਣ ਖੁਣ ਸਿਓ ਮਨ ਬੱਕਰ ਬਖਾਨੇ, ਭਰੇ ਅਖੇਰ ਬ੍ਰਿਤੀ ਕੋ ਠਾਣੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੁਣ ਕੇ ਸਤਿਗੁਰਾਂ ਦੇ ਵਚਨ ਨੂੰ ਬਹੁਤ ਜ਼ਿਆਦਾ ਮਨ ਦੇ ਵਿੱਚ ਖੁਣਸਿਆ, ਗੁੱਸਾ ਕੀਤਾ ਤੇ ਟੇਢੇ ਮਨ ਵਾਲੇ ਨੇ ਫਿਰ ਇਸ ਤਰ੍ਹਾਂ ਆਖਿਆ, ਕਹਿੰਦਾ ਭਲੇ ਅਖੇਰ ਬ੍ਰਿਤੀ ਕੋ ਠਾਣੇ, ਚੰਗੀ ਤੁਸੀਂ ਸ਼ਿਕਾਰ ਦੀ ਬਿਰਤੀ ਨੂੰ ਧਾਰਨ ਕਰਦੇ ਹੋ। ਕਹਿੰਦਾ ਹਿਤ ਸ਼ਿਕਾਰ ਕੇ ਲੀਨ ਸਬਾਜ, ਕਿਤਕ ਬਿਗਾਰੇ ਆਪਣੇ ਕਾਜ। ਸਤਿਗੁਰਾਂ ਨੇ ਸ਼ਿਕਾਰ ਦੀ ਗੱਲ ਕੀਤੀ ਹੈ, ਅੱਗੋਂ ਚੋਬ ਵਾਲੀ ਗੱਲ ਕਹਿੰਦਾ ਮਖੌਲ ਦੇ ਨਾਲ, ਕਹਿੰਦਾ ਬੜਾ ਵਧੀਆ ਸ਼ਿਕਾਰ ਖੇਡਦੇ ਹੋ, ਅੱਗੇ ਤੁਸੀਂ ਸ਼ਿਕਾਰ ਖੇਡਣ ਦੇ ਵਾਸਤੇ ਬਾਦਸ਼ਾਹ ਦੇ ਬਾਜ ਨੂੰ ਲੈ ਲਿਆ ਤੇ ਉਸ ਬਾਜ ਦੇ ਪਿੱਛੇ ਤੁਸੀਂ ਬਹੁਤ ਵੱਡੇ ਵੱਡੇ ਆਪਣੇ ਕੰਮ ਵਿਗਾੜ ਲਏ।
ਸ਼ਾਹ ਸੰਗ ਬਾਂਧਿਓ ਬੜ ਬੈਰ, ਬਹੁਰ ਕਹਾਂ ਬਾਛਤ ਹੈ ਖੈਰ।
ਕਹਿੰਦਾ ਹੈ ਕਿ ਇਸ ਕਰਕੇ ਬਾਦਸ਼ਾਹ ਦੇ ਨਾਲ ਤੁਸੀਂ ਵੱਡਾ ਵੈਰ ਬੰਨਿਆ, ਬਹੁਰ ਕਹਾਂ ਬਾਛਤ ਹੈ ਖੈਰ। ਜਿਹੜੀ ਗੱਲ ਸ਼ੁਰੂ ਹੋ ਗਈ ਹੈ ਭਗਵਾਨ ਦਾਸ ਕਹਿੰਦਾ ਅਜੇ ਮੁੱਕੀ ਨਹੀਂ ਹੈ, ਬਹੁਰ ਕਹਾਂ ਬਾਛਤ ਹੈ ਖੈਰ, ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਖੈਰ ਹੋਣ ਵਾਲੀ ਹੈ।
ਸਦਨ ਯੋਜਾਰ ਸੁਦਾ ਸਾਰੇ ਆਏ, ਅਜੋ ਨਾ ਤਿਆਗੇ ਸਹਿਜ ਸੁਭਾਏ।
ਕਹਿੰਦਾ ਬੜਾ ਵਧੀਆ ਸ਼ਿਕਾਰ ਖੇਡਿਆ, ਸ਼ਿਕਾਰ ਖੇਡਣ ਦੇ ਵਾਸਤੇ ਗਏ ਤੇ ਬਾਦਸ਼ਾਹ ਦੇ ਬਾਜ ਨੂੰ ਫੜ ਲਿਆ ਤੇ ਇਸ ਕਰਕੇ ਸਾਰਾ ਬਖੇੜਾ ਪੈਦਾ ਹੋਇਆ, ਆਪਣੇ ਘਰ ਅੰਮ੍ਰਿਤਸਰ ਨੂੰ ਉਜਾੜ ਕੇ ਆ ਗਏ। ਅਜੋ ਨਾ ਤਿਆਗੇ ਸਹਿਜ ਸੁਭਾਏ, ਪਰ ਅਜੇ ਵੀ ਆਪਣੀ ਆਦਤ ਨੂੰ ਤੁਸੀਂ ਨਹੀਂ ਛੱਡਿਆ।
ਠੋਕਰ ਲਾਗੈ ਸਮਝੈ ਸਿਆਣੇ, ਹਾਣ ਲਾਭ ਕੋ ਸਕਲ ਪਛਾਣੇ।
ਕਹਿੰਦਾ ਹੈ ਕਿ ਜਿਹੜੇ ਸਿਆਣੇ ਪੁਰਸ਼ ਹੁੰਦੇ ਨੇ, ਜੇਕਰ ਉਹਨਾਂ ਨੂੰ ਰਤਾ ਕੋ ਠੋਕਰ ਲੱਗ ਜਾਵੇ ਤੇ ਉਸ ਠੋਕਰ ਤੋਂ ਸਮਝ ਜਾਂਦੇ ਨੇ, ਇਸ ਕਰਕੇ ਅੱਗੋਂ ਤੋਂ ਐਸਾ ਕੰਮ ਹੀ ਨਹੀਂ ਕਰਦੇ।
ਹਾਣ ਲਾਭ ਕੋ ਸਕਲ ਪਛਾਣੈ,
ਥੋੜੀ ਜਿਹੀ ਠੋਕਰ ਲੱਗਣ ਦੇ ਨਾਲ ਕਿਸ ਗੱਲ ਦੇ ਵਿੱਚ ਹਾਨੀ ਹੈ, ਕਿਹੜੀ ਗੱਲ ਦੇ ਵਿੱਚ ਲਾਭ ਹੈ, ਸਿਆਣੇ ਪੁਰਸ਼ ਇਸ ਗੱਲ ਨੂੰ ਭਲੀ ਪ੍ਰਕਾਰ ਪਛਾਣ ਜਾਂਦੇ ਨੇ।
ਵੱਡੇ ਗੁਰੂ ਜਬ ਭਏ ਅਗਾਰੀ, ਸੰਤ ਸਰੂਪ ਪਰਮ ਉਪਕਾਰੀ।
ਭਗਵਾਨ ਦਾਸ ਕੇਰਨ ਸਤਿਗੁਰਾਂ ਨੂੰ ਕਹਿੰਦਾ ਹੈ ਕਿ ਤੁਹਾਡੇ ਤੋਂ ਪਹਿਲਾਂ ਜਿਹੜੇ ਗੁਰੂ ਸਾਹਿਬ ਹੋਏ ਨੇ ਉਹ ਸੰਤ ਸਰੂਪ ਸਨ ਤੇ ਬਹੁਤ ਵੱਡੇ ਪਰਉਪਕਾਰੀ ਸਨ।
ਸ਼ਾਹ ਯਾਦ ਖਿਲ ਕਤ ਸਭ ਆਵੇ, ਨਿਤ ਪ੍ਰਤੀ ਜਿਨ ਕੋ ਸੀਸ ਚੁਕਾਵੇ।
ਉਹਨਾਂ ਸਤਿਗੁਰਾਂ ਦੇ ਅੱਗੇ ਬਾਦਸ਼ਾਹ ਤੇ ਸਾਰੀ ਦੁਨੀਆਂ ਆਣ ਕੇ ਨਿਮਦੇ ਸੀ, ਨਿਤਾ ਪ੍ਰਤੀ ਲੋਕ ਉਹਨਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾਉਂਦੇ ਸਨ।
ਤੁਮ ਨੇ ਰੀਤ ਨਵੀਨ ਚਲਾਈ,
ਸ਼ਸਤਰ ਬੰਦ ਕਰ ਧੂਮ ਉਠਾਈ। ਪਰ ਕਹਿੰਦਾ ਹੈ ਕਿ ਤੁਸੀਂ ਤੇ ਸਾਰੀ ਦੀ ਸਾਰੀ ਰੀਤੀ ਨੂੰ ਵਿਗਾੜ ਦਿੱਤਾ, ਆਪਣੀ ਨਵੀਂ ਹੀ ਰੀਤੀ ਨੂੰ ਚਲਾ ਦਿੱਤਾ ਕਿ ਹਥਿਆਰਾਂ ਨੂੰ ਤਾਰਨ ਕਰਕੇ ਧੂਮ ਉਠਾਈ। ਕਹਿਣ ਤੋਂ ਪਾਵੇ ਹੈ ਕਿ ਹਥਿਆਰ ਚੁੱਕ ਕੇ ਤੁਸੀਂ ਬਹੁਤ ਜ਼ਿਆਦਾ ਰੌਲਾ ਰੱਪਾ ਪਾ ਦਿੱਤਾ।
ਨੀਕੀ ਬਾਤ ਨਹੀਂ ਉਤਪਾਤ, ਕਰਤ ਫਿਰਤ ਲੋਕਣ ਕੋ ਘਾਤ।
ਕਹਿੰਦਾ ਕਿ ਚੰਗੀ ਗੱਲ ਨਹੀਂ ਹੁੰਦੀ ਕਿ ਉਪਦਰਵ ਪੈਦਾ ਕਰਨਾ, ਉਤਪਾਤ ਪੈਦਾ ਕਰਨਾ, ਲੋਕਾਂ ਨੂੰ ਤੁਸੀਂ ਮਾਰਦੇ ਫਿਰਦੇ।
ਗੁਰੂ ਕਹਿਓ ਹਮ ਆਪਣ ਬਿਗਾੜਾ, ਤੈ ਕਿਉ ਮੈਂ ਸੰਕਟ ਤਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਇਸ ਤਰ੍ਹਾਂ ਦੀਆਂ ਉਸਨੇ ਗੱਲਾਂ ਕੀਤੀਆਂ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਵੀ ਵਿਗੜਿਆ ਹੈ ਉਹ ਸਾਡਾ ਵਿਗੜਿਆ ਹੈ, ਤੇਰਾ ਇਹਦੇ ਨਾਲ ਕੀ ਲੈਣਾ ਦੇਣਾ ਹੈ। ਜੇ ਵਿਗੜਿਆ ਹੈ ਤੇ ਸਾਡਾ ਵਿਗੜਿਆ ਹੈ, ਜੇ ਅਸੀਂ ਘਰ ਬਾਰ ਨੂੰ ਉਜਾੜਿਆ ਹੈ ਤੇ ਸਾਡਾ ਘਰ ਬਾਰ ਉਜੜਿਆ, ਇਸ ਕਰਕੇ ਤੂੰ ਇਸ ਗੱਲ ਤੋਂ ਕਿਉਂ ਦੁਖੀ ਹੁੰਦਾ ਹੈ? ਜਿੰਨਾ ਸੰਕਟ ਹੋਇਆ ਉਹ ਤੇ ਸਾਨੂੰ ਹੀ ਹੋਇਆ।
ਬਿਗੜੇ ਘਰ ਜਹਮ ਦੁਖ ਹੋਏ, ਪਰ ਤੋਹੇ ਕੇ ਸਮ ਸਿਰ ਸੋਏ।
ਸਤਿਗੁਰੂ ਜੀ ਕਹਿੰਦੇ ਨੇ ਸਾਰੇ ਦਾ ਸਾਰਾ ਕਾਰਜ ਸਾਡਾ ਵਿਗੜਿਆ, ਸਾਨੂੰ ਦੁੱਖ ਹੋਇਆ,
ਪਰ ਉਹ ਤੋਹੇ ਸਮ ਕੇ ਸਿਰ ਸੋਏ। ਪਰ ਤੇਰੇ ਵਰਗੇ ਦੇ ਸਿਰ ਤੇ ਉਹ ਕਿਸ ਤਰ੍ਹਾਂ ਕਸ਼ਟ ਪੈ ਗਿਆ, ਸਾਰਾ ਤਾਂ ਦੁੱਖ ਸਾਨੂੰ ਹੋਇਆ। ਜੇ ਜੇ ਨਿੰਦਕ ਹੈ ਹਮਾਰੇ, ਦਿਨ ਪ੍ਰਤੀ ਦੁਖਤ ਵਿਸਾਲ ਤਨ ਤਾਰੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੰਨੇ ਦੇ ਜਿੰਨੇ ਸਾਰੇ ਨਿੰਦਕ ਨੇ, ਉਹ ਸਾਰੇ ਦੇ ਸਾਰੇ ਨਿੰਦਿਆ ਕਰਦੇ ਨੇ, ਦਿਨ ਪ੍ਰਤੀ ਦਿਨ ਕਰਦੇ ਨੇ, ਤੇ ਦਿਨ ਪ੍ਰਤੀ ਦਿਨ ਉਹਨਾਂ ਨੂੰ ਵੱਡੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ।
ਗੁਰ ਕਰ ਕੋ ਨਿਤ ਸੁਧਰੈ ਕਾਜ, ਤੁਰਕਣ ਛੀਨ ਲੇਹਗੇ ਰਾਜ।
ਸਤਿਗੁਰੂ ਜੀ ਕਹਿੰਦੇ ਨੇ ਕਿਸੇ ਦੇ ਕਹਿਣ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਦੇ ਘਰ ਦਾ ਜਿਹੜਾ ਕੰਮ ਹੈ ਉਹ ਹਮੇਸ਼ਾ ਸੁਧਰਦਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੁਧਰੇਗਾ। ਤੁਰਕਣ ਛੀਨ ਲੇਹਗੇ ਰਾਜ, ਵੇਖ ਲਈ ਭਗਵਾਨ ਦਾਸ, ਇੱਕ ਦਿਨ ਐਸਾ ਆਵੇਗਾ ਕਿ ਅਸੀਂ ਤੁਰਕਾਂ ਤੋਂ ਰਾਜ ਖੋ ਲਾਂਗੇ।
ਗੁਰ ਕੋ ਤੌਰ ਹੇਰ ਬਿਦਿਓਰ, ਉੱਠ ਗਵਣਿਓ ਪਹੁੰਚਿਓ ਨਿਜ ਠੌਰ।
ਕਵੀ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਭਗਵਾਨ ਦਾਸ ਕੇਰਨ ਨੇ ਸਤਿਗੁਰਾਂ ਦੇ ਹੋਰ ਤਰੀਕੇ ਦੇ ਤੌਰ ਨੂੰ ਦੇਖਿਆ ਤੇ ਉੱਠ ਕੇ ਚੁੱਪ ਕਰਕੇ ਆਪਣੇ ਘਰ ਨੂੰ ਚਲਿਆ ਗਿਆ।
ਖਾਣ ਪਾਣ ਸਤਿਗੁਰ ਕਰਵਾਏ, ਸੁਪਟਨ ਸਹਿਤ ਅਚੇ ਮਨ ਪਾਏ।
ਉਸ ਦੇ ਜਾਣ ਤੋਂ ਪਿੱਛੋਂ ਸਤਿਗੁਰਾਂ ਨੇ ਪ੍ਰਸ਼ਾਦ ਪਾਣੀ ਤਿਆਰ ਕਰਵਾਇਆ, ਨਾਲੇ ਆਪ ਛਕਿਆ ਤੇ ਨਾਲੇ ਸਾਰਿਆਂ ਨੂੰ ਛਕਾਇਆ।
ਬਿਦੀ ਚਾਂਦ ਸੋ ਬੂਜਣ ਕਰਿਓ, ਹਮਨੀ ਕੋ ਇਹ ਥਾਨ ਨਿਹਰਿਓ।
ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਨੂੰ ਆਖਿਆ, ਕਹਿੰਦੇ ਨੇ ਹੇ ਭਾਈ ਬਿਧੀ ਚੰਦ, ਇਹ ਜਿਹੜੀ ਜਗ੍ਹਾ ਹੈ ਨਾ, ਸਾਡੇ ਬਹੁਤ ਹੀ ਜ਼ਿਆਦਾ ਪਸੰਦ ਆ ਗਈ।
ਤੀਰ ਬਿਪਾਸਾ ਨਗਰ ਬਸਾਵੇ, ਸਦਾ ਚੁਮਾਸਾ ਇਹਾਂ ਬਿਤਾਵੇ।
ਸਤਿਗੁਰੂ ਜੀ ਕਹਿੰਦੇ ਨੇ ਭਾਈ ਬਿਧੀ ਚੰਦ, ਦੇਖ ਬਿਆਸਾ ਦਰਿਆ ਦਾ ਕਿੰਨਾ ਸੋਹਣਾ ਲਾਗੇ ਪ੍ਰਵਾਹ ਚੱਲਦਾ ਹੈ, ਸਾਡਾ ਜੀ ਕਰਦਾ ਹੈ ਕਿ ਅਸੀਂ ਇੱਥੇ ਇੱਕ ਨਗਰ ਦਾ ਨਿਰਮਾਣ ਕਰੀਏ ਤੇ ਚੁਮਾਸੇ ਦੇ ਦਿਨਾਂ ਨੂੰ ਇੱਥੇ ਹੀ ਆਣ ਕੇ ਬਿਤਾਇਆ ਕਰਾਂਗੇ।
ਹਾਥ ਜੋਰ ਤੇ ਸੁਣਤ ਬਖਾਨਾ, ਸਿਰ ਜਗ ਗੁਰ ਤੁਮਰੇ ਸਭ ਥਾਨਾ।
ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਨੂੰ ਇਸ ਤਰ੍ਹਾਂ ਆਖਿਆ, ਅੱਗੋਂ ਹੱਥ ਜੋੜ ਕੇ ਭਾਈ ਬਿਧੀ ਚੰਦ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਬਹੁਤ ਚੰਗੀ ਗੱਲ ਹੈ, ਸੱਚੇ ਪਾਤਸ਼ਾਹ ਸਾਰੀਆਂ ਜਿੰਨੀਆਂ ਵੀ ਦੁਨੀਆਂ ਦੇ ਉੱਤੇ ਥਾਵਾਂ ਨੇ ਉਹ ਤੇ ਸੱਚੇ ਪਾਤਸ਼ਾਹ ਤੁਹਾਡੀਆਂ ਨੇ, ਜਿੱਥੇ ਮਰਜ਼ੀ ਤੁਸੀਂ ਆਪਣਾ ਡੇਰਾ ਬਣਾਓ।
ਹੋਏ ਪਰਸੰਨਤਾ ਰਾਵਰ ਕੇਰੀ, ਪ੍ਰਾਲਬਦ ਤਹ ਨਰਨ ਕਨੇਰੀ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਜਿਹੜੀ ਜਗ੍ਹਾ ਦੇ ਉੱਤੇ ਜਾਂ ਜਿਹੜੇ ਮਨੁੱਖ ਦੇ ਉੱਤੇ ਤੁਹਾਡੀ ਪ੍ਰਸੰਨਤਾ ਹੋ ਜਾਂਦੀ ਹੈ, ਉਹ ਵੱਡੇ ਭਾਗਾਂ ਵਾਲੀ ਧਰਤੀ ਜਾਂ ਮਨੁੱਖ ਹੋ ਜਾਂਦਾ ਹੈ। ਪ੍ਰਾ ਲਬਦ ਤਹ ਨਰਨ ਕਨੇਰੀ, ਜਿਹੜੀ ਜਗ੍ਹਾ ਦੇ ਉੱਤੇ ਤੁਹਾਡੀ ਪ੍ਰਸੰਨਤਾ ਹੋਵੇ, ਤੁਹਾਡੀ ਖੁਸ਼ੀ ਹੋਵੇ, ਉਹ ਤੇ ਮਨੁੱਖਾਂ ਦੇ ਵਾਸਤੇ ਸੁਖਮਈ ਹੁੰਦੀ ਹੈ। ਸ੍ਰੀ ਮੁਖ ਕਹਿਓ ਦੇਰ ਨਹੀਂ ਕਾਈ, ਹੋਤ ਪ੍ਰਾਂਤ ਦੇਹੋ ਟੱਕ ਲਗਾਈ। ਜਦੋਂ ਵਿਧੀ ਚੰਦ ਜੀ ਨੇ ਸਤਿਗੁਰਾਂ ਦੇ ਬਚਨ ਦੇ ਵਿੱਚ ਹਾਮੀ ਭਰੀ ਤੇ ਸਤਿਗੁਰੂ ਜੀ ਕਹਿੰਦੇ ਨੇ ਦੇਰ ਨਹੀਂ ਕੋਈ, ਹੇ ਭਾਈ ਵਿਧੀ ਚੰਦ, ਜੇ ਤੂੰ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਤੇ ਫਿਰ ਦੇਰ ਨਹੀਂ ਲਾਉਣੀ ਚਾਹੀਦੀ। ਹੋਤ ਪ੍ਰਾਤ ਦੇਹੋ ਟੱਕ ਲਗਾਈ, ਸਵੇਰ ਹੋਣ ਦੇ ਨਾਲ ਹੀ ਅਸੀਂ ਨਗਰ ਨੂੰ ਬਣਾਉਣ ਦਾ ਜਿਹੜਾ ਟੱਕ ਹੈ ਨਾ ਉਹ ਲਾ ਦਿਆਂਗੇ। ਬਹੁ ਨਰ ਕਰੈ ਸ਼ਿਗਰ ਹੋਏ ਜਾਏ, ਪ੍ਰਥਮ ਕੋਟ ਕੋ ਦੇਹੋ ਚਿੰਨ ਵਾਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਹੁਤੇ ਸਾਰੇ ਮਨੁੱਖ ਜੇਕਰ ਬਣਾਉਣਗੇ ਤੇ ਸ਼ੀਘਰਤਾ ਦੇ ਨਾਲ ਹੀ ਨਗਰ ਬਣ ਜਾਏਗਾ। ਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਸਵੇਰੇ ਉੱਠ ਕੇ ਨਗਰ ਦੀ ਚਾਰ ਦੀਵਾਰੀ ਨੂੰ ਅਸੀਂ ਬਣਵਾਵਾਂਗੇ। ਇਮ ਮਸਲਤ ਕਰ ਨਿਸ ਮੈਂ ਸੋਏ, ਜਾਗਤ ਭਾਏ ਸਮੋ ਨਿਜ ਜੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਵਿਚਾਰ ਕਰਕੇ, ਇਸ ਤਰ੍ਹਾਂ ਦੀ ਸਲਾਹ ਕਰਕੇ ਰਾਤ ਨੂੰ ਸਾਰੇ ਦੇ ਸਾਰੇ ਸੁੱਤੇ ਨੇ। ਸਮਾਂ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠ ਪੈ ਭਾਵ ਕੇ ਅੰਮ੍ਰਿਤ ਵੇਲੇ। ਸੋਚ ਸ਼ਨਾਨ ਧਿਆਨ ਪਾਠ ਬਾਣੀ, ਦਿਨ ਘਰ ਉਦਿਓ ਤੇ ਮਰ ਗਣ ਹਾਨੀ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕੀਤਾ ਹੈ, ਫਿਰ ਧਿਆਨ ਦੇ ਵਿੱਚ ਲੀਨ ਹੋ ਕੇ ਬੈਠੇ ਨੇ, ਉਸ ਤੋਂ ਬਾਅਦ ਗੁਰਬਾਣੀ ਦਾ ਪਾਠ ਕੀਤਾ। ਇੰਨੇ ਚਿਰ ਨੂੰ ਕਵੀ ਜੀ ਕਹਿੰਦੇ ਨੇ ਕਿ ਦਿਨਕਰ ਦਾ ਭਾਵ ਕੇ ਸੂਰਜ ਦਾ ਚੜਾ ਹੋ ਗਿਆ ਤੇ ਸਾਰਾ ਹਨੇਰਾ ਖਤਮ ਹੋ ਗਿਆ। ਕਿਤਕ ਪ੍ਰਸਾਦ ਮੰਗਾਇਓ ਪਾਸ, ਖਰੇ ਹੋਏ ਠਾਨੀ ਅਰਦਾਸ। ਥੋੜਾ ਜਿਹਾ ਪ੍ਰਸ਼ਾਦ ਮੰਗਵਾਇਆ ਗਿਆ ਸਤਿਗੁਰਾਂ ਨੂੰ ਭੋਗ ਲਵਾਉਣ ਦੇ ਵਾਸਤੇ, ਫਿਰ ਸਾਰਿਆਂ ਨੇ ਖੜੇ ਹੋ ਕੇ ਅਰਦਾਸ ਕੀਤੀ। ਸ੍ਰੀ ਨਾਨਕ, ਸ੍ਰੀ ਅੰਗਦ ਗੁਰੂ, ਸ੍ਰੀ ਗੁਰ ਅਮਰ ਕਾਮਨਾ ਪੁਰੂ, ਸਾਰੇ ਗੁਰੂ ਸਹਿਬਾਨਾਂ ਦਾ ਨਾਮ ਲੈ ਕੇ ਅਰਦਾਸਾ ਸ਼ੁਰੂ ਕੀਤਾ ਹੈ। ਅਰਦਾਸੇ ਦੇ ਵਿੱਚ ਆਖਿਆ ਗਿਆ ਹੈ ਕਿ ਹੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਹੇ ਸਤਿਗੁਰੂ ਅੰਗਦ ਜੀ, ਹੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਹੇ ਕਾਮਨਾ ਨੂੰ ਪੂਰਨ ਕਰਨ ਵਾਲੇ ਕਿਰਪਾ ਕਰੋ। ਸ੍ਰੀ ਗੁਰ ਰਾਮਦਾਸ ਸੁਖ ਰਾਸ, ਸ੍ਰੀ ਅਰਜਨ ਸਿੱਖ ਪੁਰਵਤ ਆਸ। ਇੱਕ ਸਿੱਖ ਅਰਦਾਸਾ ਕਰੀ ਜਾ ਰਿਹਾ ਹੈ, ਕਹਿੰਦਾ ਹੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਹੇ ਸੁਖਾਂ ਦੀ ਰਾਸ, ਕਾਮਨਾ ਨੂੰ ਪੂਰਿਆਂ ਕਰੋ। ਹੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਤੁਸੀਂ ਵੀ ਕਿਰਪਾ ਕਰਕੇ ਆਪਣਾ ਹੱਥ ਦੇ ਕੇ ਰੱਖਿਆ ਕਰੋ। ਸ੍ਰੀ ਹਰ ਗੋਬਿੰਦ ਜੀ ਸਥਾਨਾ, ਚਹਿਤ ਬਸਾਇਓ ਨਗਰ ਮਹਾਨਾ। ਪੰਜੇ ਹੀ ਸਤਿਗੁਰੂ ਸਹਿਬਾਨਾਂ ਦਾ ਨਾਂ ਲੈ ਕੇ ਆਖਿਆ ਗਿਆ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋ, ਸ੍ਰੀ ਹਰ ਗੋਬਿੰਦ ਜੀ ਇਸ ਜਗ੍ਹਾ ਦੇ ਉੱਤੇ ਇੱਕ ਸੋਹਣੇ ਨਗਰ ਦਾ ਨਿਰਮਾਣ ਕਰਨਾ ਚਾਹੁੰਦੇ ਨੇ। ਅੰਗ ਸੰਗ ਨਿਤ ਬਣੋ ਸਹਾਇਕ, ਸਰਬ ਕਲਾ ਸਮਰਥ ਸੁਖ ਦਾਇਕ। ਹੇ ਸਤਿਗੁਰੂ ਜੀ, ਅੰਗ ਸੰਗ ਰਹਿ ਕੇ ਸਾਡੀ ਸਾਰਿਆਂ ਦੀ ਸਹਾਇਤਾ ਕਰੋ, ਸਰਬ ਕਲਾ ਸਮਰਥ ਸੁਖਦਾਇਕ, ਕਿਉਂਕਿ ਹੇ ਸਤਿਗੁਰੂ ਜੀਓ, ਤੁਸੀਂ ਸਰਬ ਕਲਾ ਦੇ ਵਿੱਚ ਸਮਰੱਥ ਹੋ ਔਰ ਸੁਖਾਂ ਦੇ ਦਾਤੇ ਹੋ।
ਕਿਰਪਾ ਆਪ ਕੀ ਕਾਰਜ ਸਾਰੇ, ਦਾਸਣ ਪਾਸ ਸਦਾ ਰਖਵਾਰੇ।
ਸਿੱਖ ਨੇ ਅਰਦਾਸੇ ਦੇ ਵਿੱਚ ਇਸ ਤਰ੍ਹਾਂ ਦੀ ਅਰਜ਼ਾਂ ਕੀਤੀਆਂ ਨੇ ਕਿ ਤੁਹਾਡੀ ਕਿਰਪਾ ਦੇ ਨਾਲ ਸਾਰੇ ਦੇ ਸਾਰੇ ਕਾਰਜ ਪੂਰੇ ਹੁੰਦੇ ਨੇ, ਦਾਸਾਂ ਦੇ ਕੋਲ ਹਮੇਸ਼ਾ ਤੁਸੀਂ ਰਹਿੰਦੇ ਹੋ ਤੇ ਦਾਸਾਂ ਦੀ ਕਿਰਪਾ ਕਰਕੇ ਰੱਖਿਆ ਕਰਦੇ ਹੋ।
ਇਮ ਕਹਿ ਸਭ ਹਿਨ ਸੀਸ ਨਿਵਾਇਓ, ਫੇਰ ਪ੍ਰਸਾਦ ਤਹਾਂ ਬਰਤਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦਾ ਅਰਦਾਸਾ ਕਰਕੇ ਫਿਰ ਸਾਰਿਆਂ ਨੇ ਸਿਰ ਨਿਵਾਇਆ ਹੈ ਤੇ ਉਸ ਤੋਂ ਬਾਅਦ ਫਿਰ ਉਹ ਜਿਹੜਾ ਪ੍ਰਸ਼ਾਦ ਸੀ ਨਾ ਉਹ ਸਾਰਿਆਂ ਦੇ ਵਿੱਚ ਵਰਤਾ ਦਿੱਤਾ।
ਦੁੰਦ ਬਚੋ ਵਯੋ ਜਤੇ ਹਨੀ,
ਬਿਜੈ ਸਨੀ ਉਪਜੀ ਧੁਨ ਕਨੀ। ਫਿਰ ਉੱਚੀ ਜ਼ੋਰ ਦੇ ਨਾਲ ਨਗਾਰਾ ਖੜਕਾਇਆ ਗਿਆ ਹੈ। ਬਿਜੈ ਸਨੀ ਉਪਜੀ ਧੁਨ ਕਨੀ। ਕਵੀ ਜੀ ਲਿਖਦੇ ਨੇ ਕਿ ਮਾਨੋ ਫਤਿਹ ਵਾਲੀ ਜਿੱਤ ਵਾਲੀ ਜਿਹੜੀ ਆਵਾਜ਼ ਹੈ ਨਾ, ਉਹ ਨਗਾਰੇ ਦੇ ਵਿੱਚੋਂ ਪ੍ਰਗਟ ਹੋਈ।
ਤੱਕ ਆਪ ਸ੍ਰੀ ਗੁਰੂ ਲਗਾਇਓ, ਨਗਰ ਕੋਟ ਕੀ ਜੈਪੁਰ ਮਾਇਓ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੇ ਵਿੱਚ ਕਈ ਨੂੰ ਫੜਿਆ ਹੈ ਤੇ ਸਤਿਗੁਰਾਂ ਨੇ ਆਪਣੇ ਪਵਿੱਤਰ ਹਸਤ ਕਮਲਾਂ ਦੇ ਨਾਲ ਟੱਕ ਲਾਇਆ ਹੈ ਤੇ ਹੁਕਮ ਕੀਤਾ ਹੈ, ਨਗਰ ਕੋਟ ਕੀ ਜੈ ਫਰਮਾਇਓ, ਕਿ ਪਹਿਲਾਂ ਨਗਰ ਬਣਾਉਣ ਤੋਂ ਪਹਿਲਾਂ ਚਾਰ ਦੀਵਾਰੀ ਨੂੰ ਕੱਢਿਆ ਜਾਵੇ।
ਬ੍ਰਿੰਦ ਮਿਹਨਤੀ ਦਏ ਲਗਾਈ, ਅਧਿਕ ਸ਼ੀਘਰ ਕਰ ਗੁਰਨ ਦਿਖਾਈ।
ਬਹੁਤ ਸਾਰੇ ਮਿਹਨਤੀ ਲਗਾ ਦਿੱਤੇ ਗਏ ਨੇ ਦੀਵਾਰ ਨੂੰ ਬਣਾਉਣ ਦੇ ਵਾਸਤੇ, ਚਾਰ ਦੀਵਾਰੀ ਨੂੰ ਕਰਨ ਦੇ ਵਾਸਤੇ।
ਅਧਿਕ ਸ਼ੀਘਰ ਕਰ ਗੁਰਨ ਦਿਖਾਏ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਹੁਤ ਹੀ ਜ਼ਿਆਦਾ ਸ਼ੀਘਰਤਾ ਵਿਖਾਈ, ਫੁਰਤੀ ਦਿਖਾਈ।
ਪਏ ਪ੍ਰਸੰਨ ਹੇਰ ਕਰ ਸਰਬ, ਬਖਸ਼ੋ ਤਾਤ ਕਾਲ ਗਨ ਦਰਬ।
ਜਦੋਂ ਚਾਰ ਦੀਵਾਰੀ ਬਣਾਉਣੀ ਸ਼ੁਰੂ ਕੀਤੀ, ਸਾਰੇ ਦੇ ਸਾਰੇ ਬਹੁਤ ਜ਼ਿਆਦਾ ਪ੍ਰਸੰਨ ਹੋਏ ਨੇ। ਸਤਿਗੁਰਾਂ ਨੇ ਬਹੁਤ ਸਾਰਾ ਉਸ ਵੇਲੇ ਦਾਸਾਂ ਨੂੰ ਧਨ ਦੇ ਕੇ ਹੁਕਮ ਕੀਤਾ।
ਬਹੁ ਗ੍ਰਾਮਣ ਕੇ ਨਰ ਬੁਲਵਾਏ, ਦਈ ਦਿਹਾਰੀ ਕਾਰ ਲਗਾਏ।
ਇੱਕ ਤੇ ਸਤਿਗੁਰਾਂ ਦੇ ਬਹੁਤ ਸਾਰੇ ਯੋਧੇ ਸਨ, ਉਹਨਾਂ ਨੇ ਵੀ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਇਆ, ਉਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਸਾਰੇ ਪੈਸੇ ਦੇ ਕੇ ਕੱਲਿਆ ਕਿ ਜਾਓ ਮਜ਼ਦੂਰਾਂ ਨੂੰ, ਦਿਹਾੜੀ ਵਾਲਿਆਂ ਨੂੰ ਲੈ ਕੇ ਆਓ। ਬਹੁਤੇ ਸਾਰੇ ਮਜ਼ਦੂਰਾਂ ਨੂੰ ਪੈਸੇ ਦੇ ਕੇ ਉਸ ਕੰਮ ਦੇ ਵਿੱਚ ਲਾ ਦਿੱਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਬਰਖਾ ਨਾਲ ਵਧੇ ਪਾਣੀ ਦੁਆਬੇ ਅੰਦਰ, ਪਰਤ ਸਤਿਗੁਰੂ ਜੀ ਪਿਛਾਉਂਦੇ ਨੇ, ਪੈਦੇ ਖਾਂ ਨੂੰ ਛੱਡ ਕਰਤਾਰਪੁਰੇ, ਵਿਆਸਾ ਪਾਰ ਆ ਕੇ ਡੇਰੇ ਲਾਉਂਦੇ ਨੇ। ਵਸੋ ਕਰਨ ਲੱਗੇ ਹਰ ਗੋਬਿੰਦਪੁਰ ਦੀ, ਕੱਚਾ ਕੋਟ ਚੌਗਿਰਦ ਕਢਾਉਂਦੇ ਨੇ। ਉਥੇ ਬਰਕਤਾਂ ਸਭ ਕਰਤਾਰ ਸਿੰਘਾਂ, ਜਿੱਥੇ ਸਤਿਗੁਰੂ ਚਰਨ ਟਿਕਾਉਂਦੇ ਨੇ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਨਗਰ ਦਾ ਨਿਰਮਾਣ ਸ਼ੁਰੂ ਕਰਨਾ ਹੈ। ਧਿਆਨ ਦੇਣ ਦੀ ਇਹ ਲੋੜ ਹੈ ਕਿ ਉਸ ਨਗਰ ਦਾ ਨਾਮ ਹਰਗੋਬਿੰਦਪੁਰਾ ਰੱਖਿਆ ਗਿਆ ਬਾਅਦ ਦੇ ਵਿੱਚ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਿੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਚਰਨਾਂ ਨੂੰ ਟਿਕਾ ਦਿੰਦੇ ਨੇ, ਉਹ ਜਗ੍ਹਾ ਧੰਨਤਾ ਦੇ ਯੋਗ ਹੋ ਜਾਂਦੀ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਚਾਰ ਦੀਵਾਰੀ ਬਣਾਉਣ ਦਾ ਹੁਕਮ ਦੇ ਦਿੱਤਾ ਤੇ ਚਾਰ ਦੀਵਾਰੀ ਉਸ ਨਗਰ ਦੀ ਬਣ ਲੱਗੀ।
ਸੁਦ ਸੁਣ ਕੇਰੜ ਖੱਤਰੀ ਮੰਦ, ਚਿਤ ਮੈਂ ਚਿੰਤਾ ਵਧੀ ਬੁਲੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਖੱਤਰੀ ਭਗਵਾਨ ਦਾਸ ਘੇਰੜ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਹ ਤੇ ਕੰਧ ਬਣਾ ਰਹੇ ਨੇ ਚਾਰੇ ਪਾਸੇ, ਉਸ ਵੇਲੇ ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਵਧੀ।
ਭੂਮ ਦਬਾਇ ਲੀਨ ਸਭ ਮੇਰੀ, ਸੀਨੇ ਜ਼ੋਰੀ ਕਰਤ ਕਨੇਰੀ।
ਸੋਚਦਾ ਹੈ ਕਿ ਮੇਰੀ ਤੇ ਜਗ੍ਹਾ ਨੂੰ ਦਬਾ ਲਿਆ ਹੈ, ਬਹੁਤ ਸੀਨੇ ਜੋਰੀ ਵਾਲੀ ਗੱਲ ਕੀਤੀ ਹੈ, ਭਾਵ ਕੇ ਜ਼ਬਰਦਸਤੀ ਕੀਤੀ ਹੈ, ਧੱਕੇਸ਼ਾਹੀ ਕੀਤੀ ਹੈ ਕਿ ਮੇਰੀ ਜਗ੍ਹਾ ਨੂੰ ਦਬਾਉਣ ਦਾ ਯਤਨ ਕਰਦੇ ਨੇ।
ਕਿਆ ਇਸਨੇ ਮਨ ਮੈਂ ਆ ਬਠਾਨੀ, ਕਿਸ ਕੀ ਸ਼ੰਕਾ ਤਨਕ ਨਾ ਮਾਨੀ।
ਸੋਚਿਆ ਭਗਵਾਨ ਦਾਸ ਨੇ, ਇਸ ਨੇ ਕਿਸ ਤਰ੍ਹਾਂ ਦੀ ਆਪਣੇ ਮਨ ਦੇ ਵਿੱਚ ਵਿਉਂ ਸੋਚੀ ਹੋਈ ਹੈ ਕਿ ਕਿਸੇ ਗੱਲ ਤੋਂ ਤਨਕ ਮਾਤਰ ਵੀ ਸ਼ੰਕਾ ਨਹੀਂ ਕੀਤੀ।
ਨਾਰੀ ਇਕੱਠੇ ਕਰ ਬੂਝਣ ਲਾਗਾ, ਇਹ ਕਿਸ ਰਾਹ ਸੋ ਰੋਕਿਓ ਜਾਗਾ।
ਸਾਰੇ ਆਦਮੀਆਂ ਨੂੰ ਇਕੱਠਾ ਕਰਕੇ ਭਗਵਾਨ ਦਾਸ ਸਾਰਿਆਂ ਨੂੰ ਕਹਿੰਦਾ ਹੈ, ਇਹ ਕਿਸ ਰਾਹ ਸੋ ਰੋਕੇ ਜਾਗਾ, ਕਹਿੰਦਾ ਹੈ ਕਿ ਕਿਸ ਤਰ੍ਹਾਂ ਜਗ੍ਹਾ ਨੂੰ ਰੋਕਦਾ ਹੈ ਇਹ ਹਿੰਦੂਆਂ ਦਾ ਗੁਰੂ।
ਹਮੇ ਕਿ ਤੁਮੇ ਬੋਝ ਨਹੀਂ ਲੀਨ,
ਕਿਸ ਕੋ ਕਿਸ ਬਿਦ ਕਛੂ ਨਾ ਦੀਨ। ਸਾਰਿਆਂ ਨੂੰ ਇਕੱਠਾ ਕਰਕੇ ਭਗਵਾਨ ਦਾ ਸਕੇਰੜ ਕਹਿੰਦਾ ਕਹਿੰਦਾ ਕਿ ਨਾ ਮੈਨੂੰ ਪੁੱਛਿਆ, ਨਾ ਤੁਹਾਨੂੰ ਪੁੱਛਿਆ, ਨਾ ਕੋਈ ਪੈਸਾ ਦਿੱਤਾ, ਨਾ ਕੋਈ ਧੇਲਾ ਦਿੱਤਾ, ਤੇ ਬਗੈਰ ਹੀ ਕਿਸੇ ਦੀ ਇਜਾਜ਼ਤ ਤੋਂ ਇਸ ਨੇ ਆਪਣੀ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ। ਸੁਣ ਕੇ ਲੋਕਣ ਬਾਕ ਬਖਾਨੋ, ਇਹ ਗੁਰ ਜਾਨ ਕੈ ਤੁਮ ਜਾਨੋ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਉਸ ਦੀ ਮਾਲਕੀ ਭਗਵਾਨ ਦਾਸ ਆਪ ਕਰਦਾ ਤੇ ਸਾਰਿਆਂ ਨੂੰ ਕਹਿੰਦਾ ਮੈਂ ਇਸ ਥੇ ਦਾ ਮਾਲਕ ਹਾਂ, ਇਸ ਕਰਕੇ ਬਾਕੀ ਜਿੰਨੇ ਰਹਿਣ ਵਾਲੇ ਨੇ ਉਹਦਾ ਆਦਰ ਕਰਦੇ ਨੇ, ਉਹਦਾ ਸ਼ੁਕਰੀਆ ਕਰਦੇ ਨੇ ਕਿ ਚੰਗਾ ਸਾਨੂੰ ਜਗ੍ਹਾ ਦਿੱਤੀ। ਜਦੋਂ ਭਗਵਾਨ ਦਾਸ ਨੇ ਇਸ ਤਰ੍ਹਾਂ ਦੀ ਗੱਲ ਆਖੀ ਤੇ ਲੋਕਾਂ ਸਾਰਿਆਂ ਨੇ ਆਖਿਆ, ਕਹਿੰਦੇ ਨੇ ਇਹ ਗੁਰ ਜਾਣੈ ਕੈ ਤੁਮ ਜਾਨੋ, ਕਹਿੰਦੇ ਨੇ ਕਿ ਜਾਂ ਤੂੰ ਜਾਣ ਤੇ ਜਾਂ ਗੁਰੂ ਜਾਣੇ, ਇਸ ਗੱਲ ਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ। ਕਹਿੰਦੇ ਨੇ ਕੋਟ ਹੋਏ ਅੰਤਰ ਕਰ ਬਸ ਹੈ, ਨਹੀਂ ਹੋਵਤ ਤੋਂ ਕਰੈ ਨਾ ਆਸ ਹੈ। ਕਹਿੰਦੇ ਨੇ ਬਹੁਤ ਦੇਰ ਦੇ ਵਸਦੇ ਆ, ਕੋਈ ਚਾਰ ਦੀਵਾਰੀ ਨਹੀਂ ਹੈ ਨਗਰ ਦੇ ਉੱਤੇ ਤੇ ਉਸੇ ਤਰ੍ਹਾਂ ਵਸੀ ਜਾਂਦੇ ਆ। ਕਹਿੰਦੇ ਨੇ ਕਿ ਜੇਕਰ ਗੁਰੂ ਦੀਵਾਰ ਬਣਾ ਰਿਹਾ ਤੇ ਚੰਗਾ ਕਰ ਰਿਹਾ, ਅਸੀਂ ਤੇ ਵਸਣਾ ਹੀ ਹੈ, ਭਾਵੇਂ ਦੀਵਾਰ ਹੋਵੇ ਜਾਂ ਨਾ ਹੋਵੇ, ਉਹ ਤੇਰੀ ਜਗ੍ਹਾ ਨੂੰ ਦੱਬੇ ਜਾਂ ਨਾ ਦੱਬੇ, ਭਾਵ ਕਿ ਜੇਕਰ ਤੂੰ ਜਗ੍ਹਾ ਦਿੱਤੀ ਹੈ ਅਸੀਂ ਰਹੀ ਜਾਂਦੇ ਆ, ਭਾਵੇਂ ਦੁਆਲੇ ਦੁਆਲੇ ਕੋਈ ਕੋਟ ਨਹੀਂ ਹੈ, ਕੋਈ ਦੀਵਾਰ ਨਹੀਂ ਹੈ, ਤੇ ਜੇਕਰ ਗੁਰੂ ਦੀਵਾਰ ਬਣਾਵੇਗਾ ਫਿਰ ਵੀ ਅਸੀਂ ਇਸੇ ਤਰ੍ਹਾਂ ਰਹੀ ਜਾਣਾ, ਦੀਵਾਰ ਬਣਦੀ ਹੈ ਤੇ ਬਣੇ, ਨਹੀਂ ਬਣਦੀ ਤੇ ਨਹੀਂ ਬਣੇ। ਕਹਿੰਦੇ ਨੇ ਕਿ ਸਾਡਾ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਜਗ੍ਹਾ ਜਿਹੜੀ ਦੁਬਾਰੇ ਨੇ ਉਹ ਤੇਰੀ ਦੁਬਾਰੇ ਨੇ, ਇਸ ਕਰਕੇ ਤੂੰ ਉਹਨਾਂ ਦੇ ਨਾਲ ਨਿਬੜ ਜਾਂ ਨਾ ਨਿਬੜ, ਅਸੀਂ ਇਸ ਗੱਲ ਦੇ ਵਿੱਚ ਤੇਰੇ ਹੱਕ ਦੇ ਵਿੱਚ ਨਹੀਂ। ਗੁਰ ਬਲਵਾਨ ਨਾ ਮਾਨ ਕਾਨ, ਅਰੇ ਕੌਣ ਦੇ ਪ੍ਰਾਨਣ ਹਾਨ। ਇਸ ਤੋਂ ਇਲਾਵਾ ਸਾਰਿਆਂ ਨੇ ਆਖਿਆ ਕਿ ਗੁਰੂ ਬਲਵਾਨ ਹੈ, ਉਹ ਮਹਾਨ ਹੈ, ਉਹ ਕਿਸੇ ਦੀ ਈਨ ਕਾਨ ਨੂੰ ਨਹੀਂ ਮੰਨਦਾ, ਇਸ ਕਰਕੇ ਉਹਨਾਂ ਦੇ ਅੱਗੇ ਕੌਣ ਅੜੇਗਾ, ਜਿਹੜਾ ਅੜੇਗਾ ਉਹ ਮਾਰਿਆ ਜਾਏਗਾ। ਸਪਤ ਹਜ਼ਾਰ ਮਾਰੇ ਅਬ ਆਵਾ, ਫਿਰ ਸ਼ੇਰ ਸਮ ਤ੍ਰਾਸ ਨਾ ਪਾਵਾ। ਸਾਰੇ ਦੇ ਸਾਰੇ ਭਗਵਾਨ ਦਾਸ ਘੇਰਣ ਨੂੰ ਕਹਿੰਦੇ ਆ ਕਿ ਹੁਣੇ ਹੁਣੇ 7000 ਫੌਜ ਤੁਰਕਾਂ ਦੀ ਨੂੰ ਮਾਰ ਕੇ ਆਇਆ, ਇਸ ਤਰ੍ਹਾਂ ਫਿਰਦਾ ਹੈ ਜਿਵੇਂ ਕਿ ਜੰਗਲ ਦੇ ਵਿੱਚ ਨਿਰਭੈ ਹੋ ਕੇ ਸ਼ੇਰ ਫਿਰਦਾ ਹੋਵੇ। ਸਭ ਹਿੰਨ ਕਰਤ ਅਨਾਦਰ ਬੋਲਾ, ਮੈਂ ਘਰ ਹੋਇਆ ਛੇਸ ਹੌਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰਿਆਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਅਨਾਦਰ ਵਾਲੀ, ਉਸ ਵੇਲੇ ਕਹਿੰਦਾ ਮੈਂ ਘਰ ਹੋ ਆਛੇ ਇਸ ਹੌਲਾ, ਕਹਿੰਦਾ ਜੇ ਤੁਸੀਂ ਨਹੀਂ ਸਾਥ ਦੇਣਾ ਤੇ ਨਾ ਸਹੀ, ਕਹਿੰਦਾ ਕਿ ਮੈਂ ਗੁਰੂ ਨੂੰ ਚੰਗੇ ਤਰੀਕੇ ਦੇ ਨਾਲ ਹੌਲਾ ਕਰਾਂਗਾ। ਕਿਮ ਪਰ ਪਾਏ ਸਕੈ ਇਸ ਥਾਨ, ਚਾਹਤ ਹੈ ਕਿ ਨਹੀਂ ਨਿਜ ਪ੍ਰਾਣ। ਭਗਵਾਨ ਦਾਸ ਕੇਰੜ ਕਹਿੰਦਾ ਮੈਂ ਦੇਖਾਂਗਾ ਕਿ ਕਿਸ ਤਰੀਕੇ ਦੇ ਨਾਲ ਗੁਰੂ ਇੱਥੇ ਆਪਣੀ ਜਗ੍ਹਾ ਬਣਾਉਂਦਾ ਹੈ। ਚਾਹਤ ਹੈ ਕਿ ਨਹੀਂ ਨਿਜ ਪ੍ਰਾਣ, ਕੀ ਗੁਰੂ ਆਪਣੇ ਪ੍ਰਾਣਾਂ ਨੂੰ ਚਾਹੁੰਦਾ ਹੈ ਕਿ ਨਹੀਂ ਚਾਹੁੰਦਾ। ਅਬ ਦੇਖੋ ਮੈਂ ਡਰ ਉਪਜਾਵਾਂ, ਨਾ ਤਾਂ ਸੈਨ ਸ਼ਾਹ ਤੇ ਲਿਆਵੋ। ਕਹਿੰਦਾ ਕਿ ਹੁਣ ਤੁਸੀਂ ਸਾਰੇ ਵੇਖਿਓ ਕਿ ਕਿਸ ਤਰ੍ਹਾਂ ਗੁਰੂ ਨੂੰ ਡਰ ਦੇ ਕੇ ਮੈਂ ਇੱਥੋਂ ਦੜਾਉਂਦਾ ਹਾਂ, ਜੇਕਰ ਮੇਰੇ ਡਰ ਤੋਂ ਨਾ ਡਰਿਆ ਤੇ ਫਿਰ ਮੈਂ ਬਾਦਸ਼ਾਹ ਦੀ ਸੈਨਾ ਨੂੰ ਚੜਾ ਕੇ ਲਿਆਵਾਂਗਾ। ਔਰ ਹੰਕਾਰੀ ਬਖਤ ਕੁਬੈਨਾ, ਸਤਗੁਰ ਦਿਸ਼ ਤੇ ਡਰ ਉਰ ਹੈ ਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੜਾ ਹੰਕਾਰੀ ਹੈ ਭਗਵਾਨ ਦਾਸ ਕੇਰੜ, ਜਿਹਦੇ ਮਨ ਦੇ ਵਿੱਚ ਬਹੁਤ ਵੱਡਾ ਹੰਕਾਰ ਹੈ। ਸਤਗੁਰਾਂ ਦੇ ਵਾਸਤੇ ਉਹਨੇ ਕੁਬੈਣਾ ਦੀ ਵਰਤੋਂ ਕੀਤੀ ਹੈ। ਬੈਣ ਆਖਿਆ ਜਾਂਦਾ ਬੋਲਾਂ ਨੂੰ, ਗੱਲਾਂ ਨੂੰ, ਜੇਕਰ ਅੱਗੇ ਕੱਕਾ ਲੱਗ ਜਾਵੇ ਤੇ ਕੁਬੈਣ ਹੋ ਜਾਂਦੇ ਨੇ, ਭਾਵ ਕੇ ਮਾੜੇ ਸ਼ਬਦ। ਸਤਿਗੁਰਾਂ ਦੀ ਸ਼ਾਨ ਦੇ ਖਿਲਾਫ ਉਹਨੇ ਬਹੁਤ ਸਾਰੇ ਕੁਬੈਣ ਬੋਲੇ ਨੇ, ਮਾੜੇ ਸ਼ਬਦ ਵਰਤੇ ਨੇ। ਸਤਿਗੁਰ ਦਿਸ ਤੇ ਡਰੇ ਔਰ ਹੈ ਨਾ, ਸਤਿਗੁਰਾਂ ਵਾਲੇ ਪਾਸੇ ਤੋਂ ਭਗਵਾਨ ਦਾਸ ਘੇਰੜ ਨੂੰ ਕੋਈ ਵੀ ਡਰ ਨਹੀਂ। ਸੇਤ ਬਾਰ ਸਿੱਖ ਮੁਖ ਪਰ ਤਾਹੀ, ਤਉ ਯੋਜ ਬਹੁ ਤਨ ਕੇ ਮਾਹੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਸ ਭਗਵਾਨ ਦਾਸ ਕੇਰੜ ਦੀ ਬਣਤਰ ਨੂੰ ਦੱਸਦੇ ਨੇ ਕਿ ਕਿਸ ਤਰ੍ਹਾਂ ਦਾ ਉਹਦਾ ਸਰੀਰ ਹੈ, ਕਿੰਨੀ ਕੁ ਉਸ ਦੀ ਉਮਰ ਹੈ, ਕਿਸ ਤਰ੍ਹਾਂ ਦਾ ਪਹਿਰਾਵਾ ਉਹ ਸਰੀਰ ਦੇ ਉੱਤੇ ਧਾਰਨ ਕਰਦਾ ਹੈ, ਉਹਦੀ ਸਾਰੀ ਬਣਤਰ ਦਾ ਅੱਗੇ ਹਵਾਲ ਕਵੀ ਜੀ ਨੇ ਦਿੱਤਾ। ਕਵੀ ਜੀ ਲਿਖਦੇ ਨੇ, ਸੇਤ ਬਾਰ ਮੁਖ ਪਰ ਤਾਂ ਹੀ, ਉਹਦੇ ਮੂੰਹ ਦੇ ਉੱਤੇ ਭਾਵ ਕੇ ਦਾੜੀ ਦੇ ਸਾਰੇ ਜਿਹੜੇ ਵਾਲ ਨੇ ਨਾ ਉਹ ਚਿੱਟੇ ਨੇ। ਤਾਉ ਯੋਜ ਬਹੁ ਤਨ ਕੇ ਮਾਹੀ, ਪਰ ਸਰੀਰ ਦਾ ਚੰਗਾ ਮਾਲਕ ਹੈ, ਭਾਵ ਕੇ ਸਰੀਰ ਤਗੜਾ ਹੈ ਪਰ ਵਾਲ ਉਹਦੇ ਚਿੱਟੇ ਨੇ, ਬੁਢੇਪੇ ਦੀ ਅਵਸਥਾ। ਮੋਟਾ ਪੇਟ ਓਠ ਪੀ ਮੋਟੇ, ਟੁੰਡ ਬੜੋ ਕਛ ਲੋਚਣ ਛੋਟੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬਹੁਤ ਵੱਡਾ ਸਾਰਾ ਉਹਦਾ ਢਿੱਡ ਹੈ, ਇਸ ਤੋਂ ਇਲਾਵਾ ਜਿਹੜੇ ਭਗਵਾਨ ਦਾਸ ਦੇ ਬੁੱਲ ਨੇ ਉਹ ਬੜੇ ਮੋਟੇ ਨੇ, ਬਹੁਤ ਵੱਡਾ ਸਾਰਾ ਉਹਦਾ ਸਿਰ ਹੈ ਪਰ ਅੱਖਾਂ ਬਹੁਤ ਛੋਟੀਆਂ ਛੋਟੀਆਂ ਨੇ। ਧੋਤੀ ਕਰਤ ਰਹਿਤ ਜੋ ਟੀਲੀ, ਗਰੀਵਾ ਛੋਟੀ ਜਨ ਧਰ ਲੀਲੀ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਤੇੜ ਧੋਤੀ ਬਣਦਾ ਹੈ, ਜਿਹਨੂੰ ਹਮੇਸ਼ਾ ਉਹ ਢਿੱਲੀ ਕਰਦਾ ਰਹਿੰਦਾ, ਕਿਉਂਕਿ ਦਿਨੋ ਦਿਨ ਮੋਟਾ ਹੁੰਦਾ ਜਾਂਦਾ, ਉਹਨੂੰ ਹੌਲੀ ਹੌਲੀ ਢਿੱਲੀ ਕਰਦਾ ਰਹਿੰਦਾ, ਭਾਵ ਕੇ ਵੱਧਦਾ ਜਾਂਦਾ ਉਹਦਾ ਢਿੱਡ। ਗਰੀਵਾ ਛੋਟੀ ਜਨ ਧਰ ਲੀਲੀ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਤੌਣ ਉਹਦੀ ਬਹੁਤ ਜ਼ਿਆਦਾ ਛੋਟੀ ਹੈ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਮੋਢਿਆਂ ਦੇ ਵਿੱਚ ਹੀ ਉਹ ਤੌਣ ਅਟਕੀ ਹੋਵੇ। ਟੀਲੇ ਜਾਮੇ ਕੀ ਬਹੁਤਨੀਆ, ਚਗਰਨ ਕੋ ਪ੍ਰਵੀਨ ਜਨ ਬਣਿਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਜਾਮਾ ਪੁਸ਼ਾਕਾ ਆਪਣੇ ਉੱਪਰਲੇ ਸਰੀਰ ਦੇ ਉੱਤੇ ਧਾਰਨ ਕਰਦਾ ਹੈ, ਉਹ ਢਿੱਲਾ ਪਾਉਂਦਾ ਹੈ, ਇਸ ਤੋਂ ਇਲਾਵਾ ਉਹਦੀਆਂ ਜਿਹੜੀਆਂ ਤਣੀਆਂ ਬੰਨਣ ਵਾਲੀਆਂ ਨੇ ਜਾਮੇ ਦੀਆਂ, ਉਹਨਾਂ ਨੂੰ ਵੀ ਢਿੱਲਾ ਰੱਖਦਾ ਹੈ। ਝਗੜਤ ਕੋ ਪ੍ਰਵੀਨ ਜਨ ਬਣਿਆ, ਪਰ ਕਵੀ ਜੀ ਲਿਖਦੇ ਨੇ ਕਿ ਝਗੜਾ ਕਰਨ ਦੇ ਵਿੱਚ, ਲੜਾਈ ਕਰਨ ਦੇ ਵਿੱਚ ਇੰਨਾ ਜ਼ਿਆਦਾ ਪ੍ਰਵੀਨ ਹੈ, ਇੰਨਾ ਚਤਰ ਹੈ ਜਿਵੇਂ ਕੋਈ ਦੁਕਾਨ ਵਾਲਾ ਬਾਣਿਆ ਹੋਵੇ। ਪੋਲੀ ਬੜ ਪਾਗ ਸਿਰ ਤਾਰੈ, ਕਰ ਸੋਟੀ ਤਰ ਤਰ ਪੱਗ ਡਾਰੈ। ਵੱਡੀ ਸਾਰੀ ਤੇ ਪੋਲੀ ਪੱਗ ਸਿਰ ਦੇ ਉੱਤੇ ਬਣਦਾ ਹੈ, ਹੱਥ ਦੇ ਵਿੱਚ ਹਮੇਸ਼ਾ ਡੰਗੋਰੀ ਜਾਂ ਸੋਟੀ ਫੜ ਕੇ ਰੱਖਦਾ, ਧਰਤੀ ਦੇ ਉੱਤੇ ਉਸ ਨੂੰ ਰੱਖ ਕੇ ਫੇਰ ਅੱਗੇ ਤੁਰਦਾ।
ਔਰ ਹੰਕਾਰੀ ਘਰ ਕੀ ਠੌਰ, ਆਪਣੇ ਸਾਹਮਣੇ ਹੀ ਜਾਣ ਔਰ।
ਕਵੀ ਜੀ ਲਿਖਦੇ ਨੇ ਕਿ ਮਨ ਦਾ ਵੱਡਾ ਹੰਕਾਰੀ ਹੈ, ਆਪਣੇ ਘਰ ਕੀ ਠੌਰ, ਕਹਿਣ ਤੋਂ ਭਾਵ ਕਿ ਆਪਣੇ ਘਰ ਦੇ ਵਿੱਚ ਬੜਾ ਸ਼ੇਰ ਹੈ। ਜਿਸ ਤਰ੍ਹਾਂ ਆਮ ਕਹਾਵਤ ਵਰਤਦੇ ਨੇ ਕਿ ਆਪਣੀ ਗਲੀ ਦੇ ਵਿੱਚ ਕੁੱਤਾ ਸ਼ੇਰ ਹੁੰਦਾ ਹੈ, ਇਸ ਤਰ੍ਹਾਂ ਦੀ ਕਵੀ ਜੀ ਲਿਖਦੇ ਨੇ ਉਹਦੀ ਹਾਲਤ ਹੈ, ਆਪਣੇ ਘਰ ਦੇ ਵਿੱਚ ਸ਼ੇਰ ਵਾਂਗ ਹੈ, ਆਪਣੇ ਸਾਹਮਣੇ ਹੀ ਜਾਣਾ ਔਰ, ਆਪਣੇ ਬਰਾਬਰ ਦਾ ਕਿਸੇ ਨੂੰ ਵੀ ਉਹ ਨਹੀਂ ਸਮਝਦਾ।
ਆਪਣੀ ਜਾਤ ਗੁਰੂ ਕੀ ਜਾਨ, ਕਰ ਸ਼ਰੀਕ ਪਣੋ ਹਿਤ ਹਨ।
ਮਾਨੋ ਕਿ ਆਪਣੀ ਜਾਤੀ ਦਾ ਜਾਣਦਾ ਹੈ ਗੁਰੂ ਨੂੰ, ਇਸ ਕਰਕੇ ਸ਼ਰੀਕਾਪਣ ਕਰਨਾ ਚਾਹੁੰਦਾ ਹੈ, ਹਿਤ ਹਨ ਜਿਸ ਸ਼ਰੀਕਾਪਣ ਕਰਨ ਦੇ ਵਿੱਚ ਆਪਣਾ ਭਲਾ ਉਹਦਾ ਨਾਸ ਹੋ ਜਾਣਾ।
ਜਰੀ ਨਾ ਜਾਏ ਕ੍ਰਿਤ ਇਹ ਗੁਰ ਕੀ, ਬਿਸਰਤ ਨਾਹਿਨ ਚਿੰਤਾ ਉਰ ਕੀ।
ਜਿਹੜਾ ਸਤਿਗੁਰਾਂ ਨੇ ਕੰਮ ਕੀਤਾ ਹੈ ਉਸ ਨੂੰ ਜਰ ਨਹੀਂ ਸਕਿਆ ਕਿ ਗੁਰੂ ਨੇ ਕਿਉਂ ਚਾਰ ਦੀਵਾਰੀ ਬਣਾਉਣੀ ਸ਼ੁਰੂ ਕੀਤੀ ਹੈ।
ਬਿਸਰਤ ਨਾਹਿਨ ਚਿੰਤਾ ਉਰ ਕੀ,
ਇੱਕ ਛਿਣ ਭਰ ਵੀ ਇਹ ਜਿਹੜੀ ਚਿੰਤਾ ਹੈ ਨਾ ਉਹਦੇ ਮਨ ਦੇ ਵਿੱਚੋਂ ਨਹੀਂ ਲੱਥੀ।
ਕਹੋ ਜਾਏ ਮੈਂ ਜੇ ਹਟ ਰਹਿ, ਨਾਹ ਤਾਂ ਬਹੁ ਸੰਕਟ ਕੋ ਸਹਿ।
ਭਗਵਾਨ ਦਾਸ ਕੇਰਨ ਨੇ ਆਪਣੇ ਮਨ ਦੇ ਵਿੱਚ ਸੋਚਿਆ ਹੈ ਕਿ ਮੈਂ ਹੁਣੇ ਹੀ ਗੁਰੂ ਦੇ ਕੋਲ ਜਾਂਦਾ ਹਾਂ, ਉਸ ਨੂੰ ਜਾ ਕੇ ਦੀਵਾਰ ਬਣਾਉਣ ਤੋਂ ਰੋਕਦਾ ਹਾਂ, ਜੇਕਰ ਰੁਕ ਗਿਆ ਤੇ ਚੰਗੀ ਗੱਲ ਹੈ, ਨਹੀਂ ਤੇ ਬਹੁਤ ਜ਼ਿਆਦਾ ਗੁਰੂ ਨੂੰ ਸੰਕਟਾਂ ਦਾ ਸਾਹਮਣਾ ਕਰਨਾ ਪਏਗਾ।
ਇਮ ਚਿਤ ਠਾਣ ਗੁਰੂ ਟਿਗ ਚਲਿਓ, ਅਗਨ ਈਰਖਾ ਤੇ ਮਨ ਜਲਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੀ ਸਲਾਹ ਆਪਣੇ ਮਨ ਦੇ ਨਾਲ ਭਗਵਾਨ ਦਾਸ ਘੇਰਨ ਨੇ ਕੀਤੀ ਹੈ ਤੇ ਸਤਿਗੁਰਾਂ ਨੂੰ ਰੋਕਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਚੱਲ ਪਿਆ ਹੈ। ਕਵੀ ਜੀ ਲਿਖਦੇ ਨੇ, ਅਗਨੀ ਈਰਖਾ ਤੇ ਮਨ ਜਲਿਓ, ਭਾਵ ਕੇ ਅੱਗ ਵਰਗੀ ਈਰਖਾ ਉਹਦੇ ਮਨ ਦੇ ਵਿੱਚ ਹੈ, ਜਿਸ ਅੱਗ ਵਰਗੀ ਈਰਖਾ ਨੇ ਭਗਵਾਨ ਦਾਸ ਘੇਰਨ ਦੇ ਮਨ ਨੂੰ ਸਾੜ ਦਿੱਤਾ।
ਕ੍ਰੋਧ ਆਹੂਤੀ ਪਰਤ ਪਰ ਚੰਡ,
ਗੋਰੀ ਅਸ਼ ਸੁਣਤ ਹੁਤਿਆ ਜਨ ਦੰਡ। ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਮਨੋ ਈਰਖਾ ਦੀ ਜਿਹੜੀ ਅੱਗ ਹੈ ਉਹ ਪਹਿਲਾਂ ਹੀ ਬਲ ਰਹੀ ਸੀ, ਜਿਹਦੇ ਵਿੱਚ ਮਨੋ ਦਾ ਸੜਦਾ ਜਾ ਰਿਹਾ ਸੀ। ਕ੍ਰੋਧ ਏ ਹੁਤੀ ਪਰਤ ਪ੍ਰਚੰਡ, ਤੇ ਦੂਸਰਾ ਭਗਵਾਨ ਦਾਸ ਦੇ ਮਨ ਦੇ ਵਿੱਚ ਵੱਡਾ ਕ੍ਰੋਧ ਆ ਗਿਆ, ਭਾਵ ਕਿ ਉਸ ਈਰਖਾ ਰੂਪੀ ਅੱਗ ਦੇ ਵਿੱਚ ਅਹੂਤੀ ਪੈ ਗਈ ਕ੍ਰੋਧ ਦੀ। ਜਿਸ ਤਰ੍ਹਾਂ ਕਿ ਅੱਗ ਬਲ ਰਹੀ ਹੋਵੇ ਤੇ ਆਪਾਂ ਘਿਓ ਪਾ ਦਈਏ ਜਾਂ ਤੇਲ ਪਾ ਦਈਏ, ਉਹਨੂੰ ਆਖਿਆ ਜਾਂਦਾ ਅਹੂਤੀ। ਈਰਖਾ ਦੀ ਅੱਗ ਬਲ ਰਹੀ ਸੀ, ਕ੍ਰੋਧ ਰੂਪੀ ਅਹੂਤੀ ਉਹਦੇ ਅੱਗ ਦੇ ਵਿੱਚ ਪੈ ਗਈ ਹੈ, ਅੱਗ ਹੋਰ ਵੀ ਜ਼ਿਆਦਾ ਪ੍ਰਚੰਡ ਰੂਪ ਦੇ ਨਾਲ ਭੜਕ ਪਈ ਹੈ। ਗੋਰੀ ਅਸ਼ ਸੁਣ ਤਾਂ ਹਤਿਆ ਜਨ ਦੰਡ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨ ਨੂੰ ਅੱਗ ਵਿੱਚ ਜਿਸ ਤਰ੍ਹਾਂ ਡੰਡਾ ਮਾਰਦੀ ਹੈ ਨਾ, ਤੇ ਅੱਗ ਹੋਰ ਵੀ ਜ਼ਿਆਦਾ ਖਿਲਰ ਜਾਂਦੀ ਹੈ। ਇਸ ਤਰੀਕੇ ਦੇ ਨਾਲ ਹੋ ਗਿਆ। ਹੁਣ ਭਗਵਾਨ ਦਾਸ ਕੇਰੜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰੋਕਣ ਦੇ ਵਾਸਤੇ ਜਾ ਰਿਹਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਾਧ ਸੰਗਤ ਜੀ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਭਗਵਾਨ ਦਾਸ ਕੇਰੜ ਰੋਕਣ ਦਾ ਯਤਨ ਕਰੇਗਾ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅਗਲੇ ਅਧਿਆਇ ਦੇ ਵਿੱਚ ਬਿਆਨ ਕਰਨਗੇ, ਮੈਂ ਉਸੇ ਤਰੀਕੇ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।